mercy for fear. Uncle, just you to turn. Regard yourself in it. Come in here, man. Maru, okay. That's the end of the show. ਇਹ ਸ਼ਸਤਰੋਤਾ ਹੋਣਾ ਚਾਹੀਦਾ ਪੂਰਾ ਖਿਆਲ ਰੁਕ ਕੇ ਸ਼ਬਦ ਦੇ ਵਿੱਚ ਇਹੋ ਜਿਹਾ ਲਲੀਨ ਹੋਵੇ ਖਿਆਲ ਸ਼ਬਦ ਰੂਪੀ ਬਣ ਜਾਵੇ ਸਰੀਰ ਦੇ ਕਾਲ ਵਸਤੂ ਦੀ ਬੇਖਬਰੀ ਹੋ ਜਾਏ ਇੱਥੇ ਬੈਠੇ ਹਾਂ ਕਿੰਨੀ ਦੇਰ ਗੁਜ਼ਰ ਗਈ ਨੇੜੇ ਤੇੜੇ ਕੀ ਵਸਤੂ ਇਹੋ ਜਿਹਾ ਜਿਹਦਾ ਖਿਆਲ ਸ਼ਬਦ ਵਿੱਚ ਲੱਗ ਕੇ ਸ਼ਬਦ ਰੂਪ ਹੋ ਜੇ ਇਹੋ ਜਿਹੇ ਸਰੋਤੇ ਨੂੰ ਜੋ ਸੁੱਖ ਹੈ ਜੋ ਆਨੰਦ ਹੈ ਉਸਨੂੰ ਆਪ ਹੀ ਅਨੁਭਵ ਕਰ ਸਕਦਾ ਅਤੇ ਉਸਦਾ ਹੀ ਸੌ ਜੋ ਸੌ ਨੰਬਰ ਹੈ ਖਿਆਲ ਕਰੋ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਡਿੱਗੀ ਤਮਾਮ ਦੁੱਖਾਂ ਪਾਪਾਂ ਦੀ ਨਿਵਿਰਤੀ ਦੇ ਵਿਸ਼ੇ 'ਤੇ ਸ਼ਬਦ ਉਚਾਰਨ ਕਰ ਰਹੇ ਹਨ ਪਹਿਲੀ ਮਿਸਾਲ ਜੇ ਸਿਮਰਤ ਕਣਕਾਂ ਸੀ ਉਸਦਾ ਉਦਾਹਰਣ ਦੇ ਰਹੇ ਹਨ ਕਣਕਾਂ ਪਾਪਣ ਹੋਏ ਪਾਪਾਂ ਦਾ ਗਲਹਾਰ ਪੁਰਖਤਾ ਮਹਾਂਪੁਰਖ ਅਚਾਨਕ ਕਣਕਾਂ ਵਾੜੇ ਆਏ ਖਲੋਤਾ ਗੁਰਮਤ ਦੇਖ ਦਿਆਲ ਹੋਏ ਹੱਥੋਂ ਦੀ ਤੁਸ਼ਟ ਸੁਨੂੰ ਖੋਲਤਾ ਰਾਮ ਨਾਮ ਉਪਦੇਸ਼ ਕਰ ਤਿਲ ਗਿਆ ਦੇ ਬਣ ਸਕਦੇ ਸੰਤਾਂ ਨੇ ਤੋਤਾ ਗਣਤਾ Thank you. ਖਿਆਲਾਂ ਉੱਠ ਕੇ ਉਸਨੂੰ ਬਹੁਤ ਸਾਦੇ ਬਲ ਕਰਦੇ ਸਨ। ਮਾਨੁਖ ਸਰੀਰ ਵਾਹਿਗੁਰੂ ਦੀ ਜ਼ਿੰਦਗੀ ਵਾਸਤੇ ਮਿਲਿਆ, ਪਰ ਸਰੀਰ ਜ਼ਿੰਦਗੀ ਦਾ ਰੋਗ ਵੇਖਦਾ ਸੀ। ਇਹੋ ਜਿਹੇ ਖਿਆਲਾਂ ਉੱਠ ਕੇ ਘਬਰਾਹਟ ਜ਼ਰੂਰ ਹੁੰਦੀ, ਇਹ ਬਲਤਾ ਹੁੰਦੀ ਕਿ ਤੁਸੀਂ ਸ਼ੌਕ ਉੱਠਦਾ ਵਾਹਿਗੁਰੂ ਦੀ ਬੰਦਗੀ ਕਰੀਏ, ਪਰ ਮਦਦ ਦੀ ਲੋੜ ਸੀ। ਉਸੀ ਸ਼ਹਿਰ ਤੋਂ ਬਾਅਦ ਇੱਕ ਮਹਾਤਮਾ ਨੇ ਮਿਲੇ, ਇੱਕ ਵੀ ਜੋ ਇਕੱਲੇ ਹਨ, ਰਾਤ ਪਰਮੇਸ਼ਵਰ ਦਾ ਭਜਨ ਕਰਦੇ ਹਨ ਔਰ ਕੋਈ ਪ੍ਰਵਿਰਤੀ ਉਹਨਾਂ ਦੀ ਹੈ। ਸੋ ਸੰਤਾਂ ਦੇ ਲੱਛਣ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਤੋਂ ਸਿੱਖਾਂ ਨੇ ਪੁੱਛਿਆ ਸੀ, ਸੰਤ ਸਾਧ ਮਹਾਂਪੁਰਖ ਸਤਪੁਰਸ਼ ਤਤਵੇਤਾ ਗੁਰਮੁਖ ਗਿਆਨਵਾਨ ਭਗਤ ਗੁਰਸਿੱਖ ਆਦਿ, ਇਹੋ ਜਿਹੇ ਜਿਹੜੇ ਬਚਨ ਬਹੁਤ ਸਾਰੇ ਆਉਂਦੇ ਹਨ, ਉਹ ਤਕਰੀਬਨ ਪੌਣਾ ਰੂਹਾਂ ਪ੍ਰਥਾ ਆਉਂਦੇ ਹਨ ਜੋ ਵਾਹਿਗੁਰੂ ਦੇ ਵਿੱਚ ਤਭੇਦ ਹਨ। ਨੀਲੇ ਹੋਏ ਅੱਖਰਾਂ ਵਿੱਚ ਜ਼ਰੂਰ ਫਰਕ ਹੈ, ਲੇਕਿਨ ਅੰਤਰੀ ਵਿਵਸਥਾ ਵਿੱਚ ਫਰਕ ਨਹੀਂ ਹੋਇਆ ਕਰਦਾ। ਸੋਇਆਂ ਕਰੋੜਾਂ ਹੀ ਮਹਾਤਮਾ ਹਨ ਜਿਹਨੇ ਅੰਤਰੀ ਵਿਵਸਥਾ ਇੱਕ ਹੈ, ਆਤਮ ਸਥਿਤੀ ਹੈ, ਬਾਹਰਲੀ ਕਿਰਿਆਵਾਂ ਵਿੱਚ ਫਰਕ ਹੋ ਸਕਦਾ ਹੈ, ਕੁੱਲੀ ਸਰੀਰ ਦੀ ਕਿਰਿਆ ਅਲਵਾਸ ਮਾਤਰ ਹੋ ਪ੍ਰਵਿਰਤੀ ਨਿਵਿਰਤੀ ਆਦਿ ਕੁਛ ਫਰਕ ਹੋ ਸਕਦਾ, ਲੇਕਿਨ ਅੰਤਰੀ ਜਿਹੜਾ ਨਿਸ਼ਚਾ ਇੱਕੋ ਹੀ ਹੋਇਆ ਕਰਦਾ। ਸੋਇਆਂ ਸੰਤ ਦੇ ਲੱਛਣ, ਪਹਿਲੇ ਤਾਂ ਗੁਰੂ ਜੀ ਇਹ ਪ੍ਰਮਾਣ ਕਰ ਗਏ ਸਾਧ ਕਿ ਮੈਂ ਮਤਭੇਦ ਨਹੀਂ ਜਾਣਦਾ। ਉਹਨਾਂ ਦੇ ਜਿਹੜੇ ਅੰਤਰੀਵ ਲੱਛਣ ਹਨ, ਸਵੈਸੰਵੇਦ, ਆਪਣੇ ਜਾਣਨ ਯੋਗੀ ਹਨ। ਅੰਤਰੀਵ ਜੈਸੀ ਜੈਸੀ ਬਿਰਤੀ ਉਹਨਾਂ ਦੀ ਵਹਿਗੁਰੂ ਦੇ ਵਿੱਚ ਲੀਨ ਹੁੰਦੀ, ਉਹ ਆਨੰਦ ਪ੍ਰਾਪਤ ਹੁੰਦਾ ਹੈ। ਉਸ ਅਵਸਥਾ ਨੂੰ ਉਹ ਆਪ ਹੀ ਜਾਣ ਸਕਦੇ ਹਨ, ਦੂਸਰਾ ਨਹੀਂ ਜਾਣ ਸਕਦਾ, ਜਾਂ ਉਹੋ ਜਿਹਾ ਕੋਈ ਹੋਵੇ ਕੋਈ ਹੋ ਜਾਣੇ, ਕਿਉਂਕਿ ਬ੍ਰਹਮ ਗਿਆਨੀ ਕਦ ਬ੍ਰਹਮ ਗਿਆਨੀ ਜਾਣੇ। ਜਿਵੇਂ ਰਾਜਾ ਦੀ ਰਾਜਨੀਤੀ ਕੋਈ ਰਾਜਾ ਹੀ ਜਾਣ ਸਕਦਾ, ਆਮ ਲੋਕ ਨਹੀਂ ਜਾਣ ਸਕਦੇ, ਕੋਈ ਜੀ ਉਸ ਤਦ ਮਾਲਕ ਹੋਵੇ, ਆਮ ਨਹੀਂ ਜਾਣ ਸਕਦੇ। ਆਇਓ ਇਹੋ ਜਿਹੇ ਬਹੁਤੇ ਨਹੀਂ ਹੁੰਦੇ, ਕੋਈ ਕਰੋੜਾਂ 'ਚ ਹੁੰਦੇ। ਇਸ ਵਾਸਤੇ ਗੁਰੂ ਜੀ ਨੇ ਕਿਹਾ ਵੇਦ ਵੀ ਪਾਸਨ, ਉਹ ਵੀ ਕਹਿ ਨਹੀਂ ਸਕਦੇ, ਇਸ਼ਾਰੇ ਕਰਦੇ ਹਨ, ਲੇਕਿਨ ਜਿੱਥੇ ਉਹਨਾਂ ਦੀ ਸਥਿਤੀ ਉਹਦੀ ਬਾਬਤ ਖੋਲ੍ਹ ਕੇ ਨਹੀਂ ਦੱਸ ਸਕਦੇ। ਇਹ ਚੀਜ਼ ਕਥਨ ਵਿੱਚ ਆਉਣ ਵਾਲੀ ਨਹੀਂ, ਭੀਖਾ ਬਾਤ ਅਗਮ ਕੀ ਕਹਿਣ ਸੁਣ ਕੀ ਨਾ ਹੈ, ਜੋ ਜਾਣੇ ਸੋ ਕਹੇ ਨਾ ਕਹੇ ਸੋ ਜਾਣੇ। ਉਸ ਅਵਸਥਾ ਨੂੰ ਅੱਖਰਾਂ ਕਰਕੇ ਕਲਮ ਦੁਆਰਾ ਜਾਂ ਜ਼ਬਾਨ ਦੁਆਰਾ ਕਥਨ ਨਹੀਂ ਕੀਤਾ ਜਾਂਦਾ, ਉਹ ਅਸਲ ਦਾ ਅਨੁਭਵ ਦੀ ਹੀ ਗੱਲ ਹੈ। ਉਸ ਦੀ ਬਾਤ ਇਸ਼ਾਰੇ ਸਤਿਪੁਰਸ਼ਾਂ ਨੇ ਜ਼ਰੂਰ ਕੀਤੇ। ਸੋ ਜਿਵੇਂ ਕੋਈ ਕਲਕੱਤੇ ਵਿੱਚ ਰਹਿੰਦਾ, ਇੱਕ ਕਲਕੱਤੇ ਦੀ ਗਾਈਡ ਜਿਹੜੀਆਂ ਕਿਤਾਬਾਂ ਬਣੀਆਂ ਉਹਦੀ ਬਾਬਤ ਕੋਈ ਪੜ੍ਹ ਲਵੇ, ਉਸ ਨੂੰ ਉਹਨਾਂ ਗਾਈਡਾਂ ਦੁਆਰਾ ਅੱਛੀ ਤਰ੍ਹਾਂ ਸਮਝ ਨਹੀਂ ਆ ਸਕਦੀ, ਜਿਹੜਾ ਕਲਕੱਤੇ ਦੇ ਵਿੱਚ ਅੱਛੀ ਤਰ੍ਹਾਂ ਰਹਿ ਕੇ ਜਾਣਨ ਵਾਲਾ ਹੈ। ਇਸੇ ਤਰ੍ਹਾਂ ਉਹ ਉਸ ਦੇਸ਼ ਦੇ ਰਹਿਣ ਵਾਲੇ ਅਗਮ ਦੇਸ਼ ਦੇ ਵਾਸੀ, ਉਸਦੇ ਉੱਥੇ ਉਹਨਾਂ ਦੀ ਸਥਿਤੀ ਹੈ, ਉਹਦੀ ਬਾਬਤ ਅਵਸਥਾ ਨੂੰ ਕੋਈ ਜਾਣ ਨਹੀਂ ਸਕਦਾ। ਜਿਹਦੀ ਬਾਬਤ ਭਗਤ ਰਵਿਦਾਸ ਜੀ ਨੇ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਦੁੱਖ ਨਹੀਂ ਪੇਂਠਾ, ਨਾ ਤਸ਼ਵੀਸ਼ ਖਿਰਾਜ ਨਾ ਮਾਰ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬਮ ਕੂ ਵਦਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ, ਪੈਮ ਦੈਮ ਸਦਾ ਪਾਤਸ਼ਾਹੀ, ਦੋਮਨਾ ਸ਼ੇਮ ਏਕ ਸੁਮਾਹੀ, ਆਬਾਦਾਮ ਸਦਾ ਮਸ਼ਹੂਰ, ਉਹਾਂ ਵਨੀਏ ਬਸੇ ਮਾਮੂਰ, ਕਿਉਂ ਕਿਉਂ ਸੈਲ ਕਰੇ ਜਿਉਂ ਪਾਵੈ, ਮਹਿਰ ਮਹਿਲ ਨਾ ਗੌੜ ਕਾਵੈ, ਕਹਿ ਰਵਿਦਾਸ ਖਲਾਸ ਮਹਾਰਾ, ਜੋ ਹਮ ਸ਼ਹਿਰੀ ਸੋਗੀ। ਉਸ ਅਵਸਥਾ ਜਿੱਥੇ ਉਹਨਾਂ ਦੀ ਸਥਿਤੀ ਹੈ, ਉਹ ਤਾਂ ਸਵੈ ਸੰਵੇਦ ਲੱਛਣ ਉਹਦੇ ਆਪਣੇ ਜਾਣਨ ਯੋਗੀ ਹਨ, ਦੂਸਰਾ ਨਹੀਂ ਜਾਣ ਸਕਦਾ। ਦੂਸਰੇ ਕੁਛ ਲੱਛਣ ਉਹ ਹਨ ਜਿਹੜੇ ਦੂਸਰਿਆਂ ਦੇ ਸਾਹਮਣੇ ਵੀ ਆਉਣ ਵਾਲੇ ਹਨ, ਦੂਸਰਿਆਂ ਦੇ ਜਾਣਨ ਯੋਗ ਹਨ, ਜਿਹਨੂੰ ਦੈਵੀ ਗੁਣ ਆਦਿ ਹੋ ਰਹੇ ਜੇ ਬਾਅਦ ਲੱਛਣ ਕਰਨ ਕੀਤਾ। ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੱਖਾਂ ਨੇ ਅਰਜ ਕਰਕੇ ਪੁੱਛਿਆ, ਗਰੀਬ ਨਿਵਾਲ, ਅੰਤਰੀਵ ਲੱਛਣ ਸਵੈ ਸੰਵੇਦ ਲੱਛਣ ਤੱਕ ਵੇਦ ਵੀ ਨਹੀਂ ਜਾਣਦਾ, ਕਿਰਪਾ ਕਰਕੇ ਕੁਛ ਉੱਪਰ ਸੰਵੇਦ ਲੱਛਣਾਂ ਦੀ ਬਾਬਤ ਹੀ ਫਰਮਾਓ, ਤਾਂ ਕਿ ਥੋੜ੍ਹਾ ਜਿਹਾ ਜਾਣੂ ਹੋ ਕੇ ਅਸੀਂ ਵੀ ਇਹੋ ਜਿਹੀ ਵਿਅਕਤੀ ਦਾ ਲਾਭ ਉਠਾ ਸਕੀਏ। ਤਾਂ ਜਦੋਂ ਪ੍ਰਾਰਥਨਾ ਕੀਤੀ ਗੁਰੂ ਜੀ ਨੇ ਇੱਕ ਸ਼ਬਦ ਦੇ ਵਿੱਚ, ਚੈਤਰੀ ਰਾਗ ਦੇ ਵਿੱਚ ਇਹ ਫਰਮਾਨ ਕੀਤਾ, जो ये करें वही पग माने। तो ये राम नाम रंगरा थे, इनकी शोभा सबनी थाई, इन पर्व के चरण प्राप्ते मेरे राम संता जे बटना कोई, भगतां बने आई पर अपने से उज्जल थल नहीं अलस होई, कोट अपराधी संत संग उदर जनता के नेड़ न आवै, जन्म जन्म का विछड़ा होवै उन हास्यो आन लावै, माया मोह परम पव काटै संत शरण जवावै, जे हम रोट का आराधै सो संतन ते पावै, जन की महिमा के तक वर्णों जो पर अपने भाने, कहो नानक जिन सतगुर ते गया ते सब ते भय निकाने। इना अखरां विच गुरु जी ने कुछ क लक्षण दर्शाए हैं, कल अर्ज की सी थोड़ी जी, जो ये करें सोई पर माने, तो ये राम नाम रंग जो कर दिन परमेश्वर होना भी मनता है, क्योंकि वह परमेश्वर के नाम के लिवलीन हैं, उनकी बिरति परमेश्वर के नाम के ला के नाम रूप भी हुई इस करके वाहगुरू उन्होंने मनता है। सो भाई बुढ़ा उन्होंने बचन गुरु हरगोबिंद महाराज जी का जन्म आदि होना, इस अलावा जो ये करें सोई पर माने, कोई राम नाम रंग राते अगे तिन की शोभा सबनी थाई, जिन पर्व के चरण पर उन्होंने शोभा इतने उत्थे सारे थावी, जिन्होंने अपने हिरदे विच प्रभु दे चरण परोए हुए, इनकी शोभा त्याग दोवी थाई हो सकता, गुरु नानक देव महाराज जी घर का मत ग्रिश त्याग परवान है, ग्रिश विच है भावें त्याग विच है, लक्षण चाहिए उगुण चाहिए। स्वयं राजा जनक जी की बाबत कई दफा आपने सुनिया हूं, भगत बड़ा राजा जनक है, गुरमुख माया विच उदासी, भाई गुरदास उन्होंने बाबत कुछ यूं फरमाते हैं, माया विच उदासी गुरमुख प्यारा गुरमुख प्यारा, माया विच उदासी गुरमुख प्यारा प्यारा, माया विच उदासी गुरमुख प्यारा। ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜੀ ਮਿਥਲਾ ਪੁਰੀ ਦੇ ਰਾਜਾ ਸਨ। ਰਾਜਾ ਹੋਣ ਦੇ ਬਾਵਜੂਦ ਬ੍ਰਹਮਗਿਆਨੀ ਵੀ ਸਨ। ਉਹਨਾਂ ਤੋਂ ਬੜੇ ਬੜੇ ਬੀਤਰਾਕ ਆ ਕੇ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਨ ਦੀ ਇੱਛਾ ਰੱਖਿਆ ਕਰਦੇ ਸੀ। ਸੁਖਦੇਵ ਜੈਸੇ ਤਿਆਗੀ ਉਪਦੇਸ਼ ਲੈਣ ਵਾਸਤੇ ਆਏ, ਪਰ ਕਸੌਟੀ ਦੇ ਪੂਰੇ ਨਾ ਉਤਰ ਸਕੇ। ਇਸੇ ਤਰ੍ਹਾਂ ਬੇਅੰਤ ਜੀਵਨ ਦਾ ਉਧਾਰ ਕੀਤਾ ਉਹ ਰਾਜਾ ਜਨਕ ਜੀ। ਰਹਿੰਦੇ ਤਾਂ ਰਾਜ ਭਾਗ ਵਿੱਚ ਸਨ, ਮਾਇਆ ਵਿੱਚ ਸਨ, ਲੇਕਿਨ ਇਹ ਨਿਰਲੇਪ ਸਨ ਮਾਇਆ ਦੇ ਵਿੱਚ। ਜੈਸੇ ਜਲਮੇ ਕਮਲ ਨਰਾਨ ਮਰਗਾਈ ਨੈ ਸਣ ਸੁਰਤ ਸ਼ਬਦ ਭਵ ਸਾਗਰ ਕਰੀਏ ਨਾਨਕ ਨਾਮ ਮਖਾਣ। ਮਰਗਾਬੀ ਸਾਰਾ ਦਿਨ ਪਾਣੀ ਵਿੱਚ ਤੈਰਦੀ ਹੈ, ਪਰ ਦੇਖੋ ਉਹਦੇ ਖੰਭਾਂ ਵਿੱਚ ਨਹੀਂ ਸਿੱਖ ਮਾਤਰ ਵੀ ਪਾਣੀ ਪ੍ਰਵੇਸ਼ ਨਹੀਂ ਕਰਿਆ ਕਰਦਾ। ਇਸੇ ਤਰ੍ਹਾਂ ਕਮਲ ਪਾਣੀ ਵਿੱਚ ਰਹਿੰਦਾ, ਪਰ ਕਦੇ ਵੀ ਪਾਣੀ ਵਿੱਚ ਕਮਲ ਡੁੱਬਦਾ ਦੇਖਿਆ ਨਹੀਂ। ਪਰਮੇਸ਼ਰ ਨੇ ਉਸਦੀ ਡੰਡੀ ਵਿੱਚ ਐਸੀ ਤਾਸੀਰ ਰੱਖੀ ਹੈ, ਜੇ ਕਿਤੇ 1,00,000 ਸੁੱਖ ਪਾਣੀ ਚੜ੍ਹ ਜਾਵੇ ਉਸ ਤਲਾਅ ਦਾ ਜਿਹਦੇ ਵਿੱਚ ਕਮਲ ਹੁੰਦੇ ਹਨ, ਉਹਦੀ ਡੰਡੀ ਵੀ ਇੰਨੀ 1,00,000 ਦੀ ਬੜ ਜਾਏਗੀ। ਇਸੀ ਤਰ੍ਹਾਂ ਮਰਗਾਬੀ ਦੇ ਖੰਭਾਂ ਵਿੱਚ ਇਹੋ ਜਿਹੀ ਤਾਸੀਰ ਰੱਖੀ ਹੈ ਪਰਮੇਸ਼ਰ ਨੇ, ਉਹਨਾਂ 'ਚ ਪਾਣੀ ਸਪਰਸ਼ ਹੀ ਨਹੀਂ ਕਰਦਾ, ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ। ਇਸੀ ਤਰ੍ਹਾਂ ਹੀ ਜਿਹਨਾਂ ਦੇ ਅੰਦਰ ਸ਼ਬਦ ਦਾ ਪਰਚਾ ਪੈ ਗਿਆ, ਉਹਨਾਂ ਦੇ ਅੰਦਰ ਮਾਇਆ ਪ੍ਰਵੇਸ਼ ਨਹੀਂ ਕਰਦੀ, ਯਾਨੀ ਉਹ ਮਾਇਆ ਵਿੱਚ ਡੁੱਬਦੇ ਨਹੀਂ, ਮਾਇਆ ਵਿੱਚ ਖੱਚਤ ਨਹੀਂ ਹੁੰਦੇ, ਮਾਇਆ ਉਹਨਾਂ ਨੂੰ ਖਰਾਬ ਨਹੀਂ ਕਰ ਸਕਦੀ, ਉਹਨਾਂ ਨੂੰ ਭੁਲਾ ਨਹੀਂ ਸਕਦੀ। ਇਹ ਕਿਉਂ ਦੱਸਦੇ ਹਨ? ਸੁਰਤ ਸ਼ਬਦ ਫਲ ਸਾਗਰ ਤਰੀਏ ਨਾਨਕ ਨਾਮ ਬਖਾਣੇ। ਬਾਵਜੂਦ ਵੀ ਉਹ ਸੁੱਕੀ ਵੀ ਸੁੱਕੀ ਰਹਿੰਦੀ ਹੈ, ਉਹ ਦੇਖਣ ਰੰਚਕ ਮਾਤਰ ਵੀ ਨਹੀਂ ਭੇਜਦੇ। ਕਮਲ ਪਾਣੀ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਕਦੇ ਪਾਣੀ ਵਿੱਚ ਨਹੀਂ ਡੁੱਬਦਾ, ਇਹੋ ਜਿਹੀ ਤਾਸੀਰ ਪਰਮੇਸ਼ਰ ਨੇ ਰੱਖੀ ਹੋਈ ਹੈ। ਇਸੇ ਤਰ੍ਹਾਂ ਸੁਰਤ ਸ਼ਬਦ ਦੇ ਜਿਸ ਦੀ ਸੁਰਤ, ਜਿਸ ਦਾ ਖਿਆਲ ਨਿਰੰਤਰ ਸ਼ਬਦ ਨਾਲ ਜੁੜ ਗਿਆ, ਉਹ ਵੀ ਦੁਨੀਆਂ ਵਿੱਚ ਮਾਇਆ ਤੋਂ ਹੀ ਨਿਰਲੇ ਪੈਣ ਨੂੰ ਸਮਰੱਥ ਹੋ ਜਾਂਦਾ ਹੈ, ਜਿਵੇਂ ਰਗਾਬੀ ਪਾਣੀ ਵਿੱਚ ਔਰ ਕਮਲ ਪਾਣੀ ਵਿੱਚ ਨਿਰਲੇ ਪੈਂਦੇ। ਇੱਕ ਹੋਰ ਦ੍ਰਿਸ਼ਟਾਂਤ ਦੱਸਦੇ ਹਨ, ਨਦੀ ਤਰੰਦੜੀ ਮੈਂਡਾ ਖੋਜਨ ਖੁੱਬ ਮੰਜ ਮੁਹੱਬਤ ਤੇਰੀ ਤੈਸ਼ੋ ਚਰਨੀ ਮੈਂਡਾ ਗੇੜਾ ਸੀਤਮ ਹਰਨਾਨ ਤੁਲਹਾ ਦੇਰੀ। ਸੰਸਾਰ ਕਿਸੇ ਸਮੁੰਦਰ ਤੋਂ ਤਰਨ ਵਾਸਤੇ ਜਹਾਜ਼ ਦੀ ਲੋੜ ਹੈ, ਦਰਿਆ ਪਰ ਜਾਣ ਵਾਸਤੇ ਬੇੜੀ ਦੀ ਲੋੜ ਹੈ, ਇਸੇ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਵੀ ਨਾਮ ਰੂਪੀ ਜਹਾਜ਼ ਦੀ ਲੋੜ ਹੈ। ਫਰਮਾਉਂਦੇ ਨਾਮ ਤੁਲਹਾ ਬੇੜੀ ਚੜਕੇ ਪਾਰ ਵਰਤਣ ਵੈਰਾਗ ਸਿੱਖ ਜਿਹਨਾਂ ਦੇ ਦ੍ਰਿੜ ਨੇ, ਉਹ ਵੀ ਸੰਸਾਰ ਸਮੁੰਦਰ ਵਿੱਚ ਡੁੱਬਦੇ ਨਹੀਂ। ਰਾਜਾ ਜਨਕ ਜੀ ਗੁਰਮੁਖ ਮਾਇਆ ਵਿੱਚ ਉਹਦਾ ਸੀ, ਗੁਰਮੁਖ ਗੁਰੂ ਘਰ ਦੇ ਵਿੱਚ ਪਰਮ ਗਿਆਨ ਪ੍ਰਥਾ ਲਫਾਉਂਦਾ। ਤਿੰਨ ਕਿਸਮ ਦੇ ਸਿੱਖ ਹਨ, ਮੁਰੀਦ, ਮੁਰੀਦ ਦੇ ਸਾਧਕ, ਗੁਰੂ ਦੇ ਸਿਰਾਏ ਸਿੱਖ, ਸਨਮੁਖ ਸਿੱਖ, ਗੁਰਮੁਖ ਸਿੱਖ। ਸਿੱਖ ਸਾਧਾਰਨ ਸਾਧਕ ਸਿਦਕ ਵਾਲੇ ਪੂਰੇ ਭਰੋਸੇ ਵਾਲੇ ਸਿੱਖ, ਅਤੇ ਮੁਰੀਦ ਖਿਦਾਈ ਜਿਹਨਾਂ ਨੇ ਆਪਣਾ ਸਭ ਕੁਛ ਹੀ ਨੂੰ ਕੁਰਬਾਨ ਕਰ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰੂ ਹੁਕਮ ਨਹੀਂ ਪਾਈ, ਉਹ ਜਿਹੜਾ ਹੈ ਉਸਨੂੰ ਗੁਰਮੁਖ ਗਿਆਨਵਾਨ ਵੀ ਕਹਿੰਦੇ। ਸੋ ਇਹੋ ਜਿਹੇ ਤਾਂ ਮੁਕਤੀ ਹੋਇਆ ਕਰਨੀ ਜਿਵੇਂ ਪੰਜ ਪਿਆਰੇ ਸਨ, ਉਹਨਾਂ ਤੋਂ ਸਿਰ ਮੰਗੇ ਚਾਨਣ ਦੇ ਦਿੱਤੇ, ਗੁਰੂ ਜੀ ਨੇ ਆਪਣਾ ਰੂਪ ਬਣਾ ਲਿਆ, ਆਪਣੇ ਵਿੱਚ ਅਭੇਦ ਕੀਤਾ, ਫਿਰ ਉਹਨਾਂ ਤੋਂ ਅੰਮ੍ਰਿਤ ਲਿਆ, ਅੰਮ੍ਰਿਤਪਾਨ ਕੀਤਾ। ਸੋ ਜਿਹੜੇ ਪਿੱਛੋਂ ਪਸ਼ਚਾਤਾਪ ਕਰਦੇ ਰਹਿ ਗਏ ਉਹ ਸਨਮੁਖ ਹੋਏ, ਜਿਹੜੇ ਨੱਠ ਕੇ ਬਾਹਰ ਜਾ ਕੇ ਰੌਲਾ ਪਾਉਣ ਲੱਗ ਗਏ, ਨਵੀਨ ਗੁਰੂ ਪਿਆ ਸਿਰ ਵੱਢਣੇ ਸ਼ੁਰੂ ਕਰਤੇ, ਆਏ ਤਾਂ ਸੀ। ਸੋ ਖਿਆਲ ਕਰੋ, ਇਉਂ ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਰਾਸੀ ਰਾਜਾ ਜਨਕ ਜੀ ਲਕਸ਼ਮੀ ਦੇ ਰਾਜਾ ਹੋਣ ਦੇ ਬਾਵਜੂਦ ਪਰਮਜਨੀ ਵੀ ਹਨ, ਇਉਂ ਮਾਇਆ ਵਿੱਚ ਰਹਿੰਦੇ ਨਿਰਲੇਪ ਹਨ, ਜਿਵੇਂ ਪਾਣੀ ਵਿੱਚ ਰਹਿੰਦਾ ਕਮਲ ਨਿਰਲੇਪ ਹੈ ਜਾਂ ਮੁਰਗਾ ਵੀ ਨਿਰਲੇਪ ਹੈ। ਸਵਯੋਂ ਆਪ ਜੀ ਦੇ ਪਾਸ਼ਿਕ ਤਥਾ ਨਰਮ ਲੋਕਾਂ ਨੇ ਪ੍ਰਾਰਥਨਾ ਕੀਤੀ ਮਹਾਰਾਜ, ਨਰਮ ਲੋਕ ਵਿੱਚ ਗਿਆਨ ਸਵਰਗ ਕੀ ਹੈ, ਆਪਦਾ ਉੱਥੇ ਸ਼ਾਮਲ ਹੋਣਾ ਜ਼ਰੂਰੀ ਹੈ, ਆਪ ਕਿਰਪਾ ਕਰਕੇ ਅਗਰ ਵਕਤ ਦੇਣ ਤਾਂ ਉਹਨਾਂ ਦੀ ਪ੍ਰਾਰਥਨਾ ਮੰਨ ਲਈ ਜ਼ਿੰਦਗੀ ਸੁਬਾ ਸੁਭਣੀ ਥਾਈ। ਹਾਂਜੀ, ਨਿਯਤ ਦਿਨ ਦੇ ਉੱਪਰ ਅੱਜ ਰਾਜਾ ਜਨਕ ਜੀ ਵਿਮਾਨ ਵਿੱਚ ਬੈਠ ਕੇ ਦੇਵ ਲੋਕ ਨੂੰ ਉੱਚਿਆਂ ਮੰਡਲਾਂ ਨੂੰ ਚੱਲੇ ਹਨ, ਕਿਉਂਕਿ ਆਸਮਾਨ ਦੇ ਮਾਰਗ ਸੰਦਰਭ ਲੋਕ ਨੂੰ ਜਾਣਾ ਸੀ। ਜਾਂਦਿਆਂ ਜਾਂਦਿਆਂ ਰਸਤੇ ਦੇ ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਰਸਤੇ ਦੇ ਸੰਯਮਨੀਪੁਰੀ ਆਉਂਦੀ ਹੈ, ਇਸ ਨੂੰ ਨਰਕ ਕਹਿੰਦੇ ਹਨ। ਇਹੋ ਜਿਹਾ ਥਾਂ ਹੈ ਜਿੱਥੇ ਦੁਨੀਆਂ ਦੇ ਵਿੱਚ ਆ ਕੇ ਜਿਹੜੇ ਲੋਕ ਗੁਰਬਾਣੀ ਜਾਂ ਸ਼ਾਸਤਰ ਤੋਂ ਖਿਲਾਫ ਚੱਲਦੇ ਹਨ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ। ਧਰਮਰਾਜਾ ਕਹਿੰਦਾ ਹੈ, ਮੈਂ ਭਾਵੇਂ ਸਮਦਰਸ਼ੀ ਹਾਂ, ਮੈਂ ਕਿਸੇ ਨਾਲ ਰਾਗ ਦੁਆਸ਼ ਨਹੀਂ ਕਰਨ ਵਾਲਾ, ਪਰ ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ, ਮੈਨੂੰ ਵਾਰ ਵਾਰ ਉਹਨਾਂ ਦਾ ਗਲਾ ਘੋਟਣਾ ਪੈਂਦਾ, ਉਹਨਾਂ ਨੂੰ ਵਾਰ ਵਾਰ ਨਰਪਿਸਟਣਾ ਪੈਂਦਾ ਹੈ, ਮੈਨੂੰ ਐਸਾ ਹੀ ਮੇਰੇ ਰੱਬ ਦਾ ਹੁਕਮ ਹੈ। ਜਿਵੇਂ ਇੱਥੇ ਪੁਲਿਸ ਜਰਨੈਲ ਕੋਈ ਕਹੇ, ਉਹਨਾਂ ਲੋਕਾਂ ਨੂੰ ਮੈਨੂੰ ਵਾਰ ਵਾਰ ਸਿੱਟਣਾ ਪੈਂਦਾ ਜੇਲ੍ਹਾਂ ਵੀ ਜਿਹੜੇ ਗਲਤੀ 'ਤੇ ਚੱਲਦੇ। ਸਵਯੋਂ ਸੰਯਮਨੀਪੁਰੀ ਜਿਸਨੂੰ ਨਰਕ ਕਹਿੰਦੇ ਹਨ, ਉੱਥੇ ਨਾਨਕੀ ਜੀਵਨ ਨੂੰ ਸਜ਼ਾਵਾਂ ਮਿਲਦੀਆਂ ਹਨ। ਸਾਸਨ ਜਿਵੇਂ ਇਹ ਦੁਨੀਆਂ ਦੇ ਰਸਤੇ ਟੁੱਟੇ ਵਗਦੇ ਹਨ, ਅਸੀਂ ਇਹਨਾਂ ਚਮੜੇ ਦੀਆਂ ਅੱਖਾਂ ਨਾਲ, ਅਸਥੂਲ ਅੱਖਾਂ ਨਾਲ ਦੇਖਦੇ ਹਾਂ ਕਿਵੇਂ ਕਿਵੇਂ ਰਸਤੇ ਭਰੇ ਹੋਏ, ਮਸਾਂ ਲੰਘਣਾ ਵੀ ਔਖਾ। ਇਸੇ ਤਰ੍ਹਾਂ ਪ੍ਰਲੋਕ ਦੇ ਆਉਣ ਜਾਣ ਦੇ ਰਸਤੇ ਵੀ ਟੁੱਟੇ ਵਗਦੇ ਹਨ, ਇਹਨਾਂ ਅੱਖਾਂ ਨਾਲ ਭਾਵੇਂ ਨਹੀਂ ਦੀਂਦੇ, ਲੇਕਿਨ ਸੂਕਸ਼ਮ ਅੱਖਾਂ ਨਾਲ ਦੀਂਦੇ ਹਨ। ਉੱਧਰੋਂ ਆਉਣ ਵਾਲੇ ਇੱਥੇ ਦੁਨੀਆਂ 'ਤੇ ਜਾਂਦੇ ਹਨ, ਇੱਧਰੋਂ ਮਰ ਕੇ ਜਾਣ ਵਾਲੇ, ਜਿਹਨੂੰ ਅੱਗੇ ਹਿਸਾਬ ਕਿਤਾਬ ਨੇ, ਕਈ ਅਵਸਥਾਵਾਂ ਵਾਲੇ ਲੋਕ ਜਿਹੜੇ, ਸੋ ਉਹ ਜਾਂਦੇ ਹਨ ਉੱਥੇ ਹਿਸਾਬ ਕਿਤਾਬ ਕਰਕੇ। ਉਹ ਲੋਕ ਜਿਹੜੇ ਗੁਰੂ ਸ਼ਾਸਤਰ ਤੋਂ ਉਲਟ ਚੱਲਦੇ ਹਨ, ਉਹਨਾਂ ਨੂੰ ਉੱਥੇ ਸਜ਼ਾਵਾਂ ਮਿਲਦੀਆਂ ਹਨ, ਨਰਕ ਵੀ, ਦੋਜ਼ਖ ਵੀ ਕਹਿ ਦਿੰਦੇ ਨੇ, ਉਸਨੂੰ ਨਰਕ ਵੀ ਕਹਿ ਦਿੰਦੇ ਨੇ। ਜਦੋਂ ਇੱਥੋਂ ਜਾਂਦਾ ਫਰੀਦਾ, ਜਿਤ ਦਿਹਾੜੇ ਧਨਵਰੀ ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੁਮਿਦਾ ਮੂੰਹ ਦਿਖਾ ਲੇ ਆ, ਜਿੰਦਨ ਮਾਣੀ ਕੱਢੀ ਹੱਡਾਂ ਕੂ ਫੜਕਾ, ਸਾਹੇ ਲਿਖੇ ਨਾ ਚੱਲਣੇ ਜਿੰਦੂ ਕੋ ਸਮਝਾ। ਇਹਨੇ ਫਰੀਦ ਜੀ ਕਹਿੰਦੇ ਹਨ, ਉਹ ਜਿਹਨੂੰ ਮੌਤ ਦਾ ਰਿਸ਼ਤਾ, ਜਮਦੂਤ ਸੁਣਦੇ ਆ ਦੁਨੀਆਂ ਦੇ ਵਿੱਚ, ਸੋ ਉਹ ਜਦੋਂ ਵਕਤ ਅਖੀਰ ਆਉਂਦਾ ਕਿਸੇ ਦਾ ਸਾਹਮਣੇ ਆ ਖੜਦਾ, ਜਿਹਦਾ ਉਹਨੂੰ ਹੈ, ਹੋਰ ਨੇੜੇ ਬੈਠੇ ਹੁੰਦੇ ਰਿਸ਼ਤੇਦਾਰ ਸੰਬੰਧੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਸੂਕਸ਼ਮ ਰੂਪ ਹੈ, ਸੂਕਸ਼ਮ ਸਰੀਰ ਨੂੰ ਲਿਜਾਣਾ ਹੈ, ਉਹ ਰਸਤੇ 'ਚ ਕੁੱਟਦੇ ਮਾਰਦੇ ਪੂਰੀ ਤਰ੍ਹਾਂ ਨਾਲ ਲਿਜਾਉਂਦੇ, ਧਰਮ ਰਾਜਾ ਦੇ ਪੇਸ਼ ਕਰਦੇ ਹਨ। ਧਰਮ ਰਾਜਾ ਉਹਦਾ ਹਿਸਾਬ ਕਿਤਾਬ ਦੇਖਦੇ, ਦੇਖੋ ਨਾ, ਹਾਂਜੀ ਇੱਕ ਮੈਜਿਸਟ੍ਰੇਟ ਹੈ, ਆਪਣੇ ਡਰਾਇੰਗ ਰੂਮ ਵਿੱਚ ਬੈਠਾ ਹੈ, ਆਰਾਮ ਕੁਰਸੀ 'ਤੇ ਅਖਬਾਰ ਪੜ੍ਹ ਰਿਹਾ, ਅੰਦਰ ਲਈ ਜਿਤਨੇ ਦਰਵਾਜ਼ੇ ਹਨ ਉਸ ਡਰਾਇੰਗ ਰੂਮ ਦੇ ਸਾਰੇ ਲੱਕ ਹੋਏ, ਬੰਦ ਹਨ, ਚਿਟਕਣੀਆਂ ਲੱਗੀਆਂ ਹਨ। ਅਚਨਚੇਤ ਹੀ ਰੋਸ਼ਨੀ ਹੋਈ, ਰੋਸ਼ਨੀ ਹੋਣ ਤੋਂ ਉਸਨੇ ਅਖਬਾਰ ਤੋਂ ਨਿਗਾਹ ਉਠਾ ਕੇ ਸਾਹਮਣੇ ਜੋ ਦੇਖਿਆ, ਕੋਈ ਰੂਹ ਖੜੀ ਹੈ, ਪੁੱਛਣ ਲੱਗਾ, ਕੌਣ ਹੋ, ਕਿੱਧਰ ਸੇ ਆ ਗਏ, ਇਸ ਕਮਰੇ ਕੇ ਤੋਂ ਤਮਾਮ ਦਰਵਾਜ਼ੇ ਲੱਕ ਹੋਏ ਹੋਏ ਹੈ। ਉਹ ਸੁਣ ਕੇ ਕਹਿੰਦਾ, ਮੈਨੂੰ ਇਹ ਲਾਗ ਸ਼ਾਕ ਨਹੀਂ ਰੋਕ ਸਕਦੇ, ਮੈਂ ਤਾਂ ਉਹ ਚੀਜ਼ਾਂ ਜਿੱਥੇ ਏਅਰ ਟਾਈਟ ਹੋਵੇ ਉੱਥੇ ਵੀ ਜਾ ਸਕਦਾ। ਕੌਣ ਪੁੱਛਣ ਲੱਗਾ, ਕਹਿੰਦਾ ਮੈਂ ਆਪ ਦਾ CID ਦੀਆਂ ਖੁਫੀਆਂ। CID ਖੁਫੀਆ ਇਹ ਕੀ ਹੁੰਦਾ? ਉਹ ਕਹਿੰਦੇ, ਜਿਸ ਦਿਨ ਤੋਂ ਕੋਈ ਜਨਮ ਲੈਂਦਾ ਹੈ ਮਰਨ ਤੱਕ ਜਿਹੜੀ ਉਮਰ ਮੰਨੀ ਜਾਣੀ ਜਨਮ ਤੋਂ ਲੈ ਕੇ ਮਰਨ ਤੱਕ ਆਖਰੀ ਸਭ ਤੱਕ ਅਸੀਂ ਇਹਨੂੰ ਉਮਰ ਮੰਨਦੇ ਹਾਂ ਨਾ, ਉਤਨੀ ਦੇਰ ਤੱਕ ਹਰ ਬੰਦੇ ਨਾਲ ਇੱਕ ਉਸਦਾ CID ਭੇਜਿਆ ਜਾਂਦਾ, ਉਹਦਾ ਪੁਰੀਆ ਭੇਜਿਆ ਜਾਂਦਾ ਹੈ। ਇਹਦੇ ਵੱਲੋਂ ਪਰਮੇਸ਼ਰ ਵੱਲੋਂ ਜਿਹਨੇ ਇਹ ਖੇਲ ਰਚਿਆ ਹੈ, ਜਿਸਦੀ ਇਹ ਪ੍ਰਜਾ ਹੈ ਰੱਬ ਦੀ, ਉਹ ਕਰ ਆਪਣਾ ਇੰਤਜ਼ਾਮ ਕਰਨ ਵਾਸਤੇ ਉਹਨੇ ਐਸੇ ਕਾਨੂੰਨ ਬਣਾਇਆ ਹੈ, ਜਿਵੇਂ ਸਰਕਾਰੀ ਇਹ ਦੁਨੀਆਂ ਦੀ ਸਰਕਾਰ ਜਿਹੜੀ ਇਹ ਵੀ CID ਆਪਣੇ ਇਹਨਾਂ ਰਾਹੀਂ ਕੰਮ ਕਰਦੀ ਹੈ ਨਾ ਸਾਰੇ। ਨਹੀਂ ਪਤਾ ਕਿਵੇਂ ਲੱਗੇ, ਪਹਿਲੇ ਸਮੇਂ 'ਚ ਰਾਜੇ ਲੋਕ ਆਪ ਕਰਿਆ ਕਰਦੇ ਸਨ, ਵੀਰ ਯਾਤਰਾ ਸਤਾਦ ਦੇ ਵੇਲੇ ਉਹਨਾਂ ਨੇ ਭੇਸ ਬਦਲ ਕੇ ਗਰੀਬਾਂ ਨਾਲ ਭੇਸ ਦੇ ਵਿੱਚ ਇੱਧਰ ਉੱਧਰ ਫਿਰਨਾ, ਲੋਕਾਂ ਦਾ ਪਤਾ ਲੈਣਾ, ਦੁਖੀ ਹੋਣਾ, ਉਹਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਸੁਖੀ ਹੋਣਾ, ਖੁਸ਼ ਹੋਣਾ, ਇਹ ਤਿਆਰ ਉਹ ਕੰਮ ਕਰਿਆ ਕਰਦੇ ਸਨ, ਅੱਜ CID ਕੰਮ ਕਰਦੀ। ਸੋ ਕਹਿਣ ਲੱਗੇ ਜਿਹੜੀ ਸਾਹਮਣੇ ਰੂਹ ਖੜੀ ਹੈ, ਕਹਿਣ ਲੱਗਾ ਮੈਂ ਆਪ ਤਾਂ CID ਖੁਫੀਆ ਹਾਂ, ਇਹ ਕੀ ਅੱਗੇ ਤਾਂ ਕਦੇ ਦਿਖਾਈ ਨਹੀਂ ਦਿੱਤੀ ਹੈ। ਮੈਜਿਸਟ੍ਰੇਟ ਕਹਿਣ ਲੱਗਾ, ਕਹਿੰਦਾ ਦਿਖਾਈ ਕੀ ਅਤੇ CID ਕੀ, ਖੁਫੀਆ ਦਿਖਾਈ ਵੀ ਦਿੰਦਾ ਹੁੰਦਾ ਹੈਗਾ, ਉਹਨੇ ਖੁਫੀਆ ਆਪਣਾ ਕੰਮ ਕਰਨਾ। ਕਹਿਣ ਲੱਗਾ ਮੈਨੂੰ ਮੇਰੇ ਮਾਲਕ ਦਾ ਹੁਕਮ ਹੈ, ਮੈਂ ਤੈਨੂੰ ਦਿਖਾਈ ਦਿੱਤੀ। ਹਰ ਇੱਕ ਦੇ ਨਾਲ ਜਨਮ ਤੋਂ ਮਰਨ ਤੱਕ ਇੱਕ CID ਖਰੀਦਿਆ ਜਾਂਦਾ, ਉਹਦੀ ਦਾ ਨਹੀਂ ਹੁੰਦਾ, ਉਸਦੇ ਭਾਵੇਂ ਖਾਤੇ 'ਚ ਵੜ ਕੇ ਕੋਈ ਕਰਮ ਕਰੇ ਉੱਥੇ ਵੀ ਲਿਖ ਲੈਂਦਾ ਚੰਗਾ ਜਾਂ ਮਾੜਾ। ਅੰਦਰ ਵੜ ਕੇ ਕਰਮ ਕਮਾਵੇ ਸੋਚੋ ਖੁੰਟੀਆਂ ਜਾਣੀਏ, ਧਰਮ ਕਰੇ ਤੇ ਧਰਮੀ ਨਾ ਪਵੇ, ਪਾਪ ਕਮਾਵੇ ਪਾਪੀ ਜਾਣੀ। ਤੇ ਐਸਾ ਹੀ ਨੇਤ ਹੈ। ਕਹਿਣਗੇ ਉਹਦੇ ਪਾਸ ਦੋ ਕਾਪੀਆਂ, ਕਹਿਣਾ ਦੇਖੋ ਮੇਰੇ ਪਾਸ ਦੋ ਕਾਪੀਆਂ ਹਨ, ਇੱਕ ਆਸਿਆ ਕਾਪੀ ਇੱਕ ਸਫੈਦ ਕਾਪੀ ਹੈ, ਇਹਨਾਂ ਦੋਨਾਂ ਵਿੱਚ ਮੈਂ ਆਪਦੇ ਸਫੈਦ ਕਾਪੀ ਦੇ ਵਿੱਚ ਚੰਗੇ ਕਰਮ ਲਿਖ ਰਿਹਾ, ਸਿਆਹ ਦੇ ਵਿੱਚ ਮਾੜੇ ਕਰਮ ਲਿਖ ਰਿਹਾ। ਜਿਸ ਵਕਤ ਆਪਦੀ ਆਯੂ ਪੂਰੀ ਹੋਵੇਗੀ ਇਹ ਦੋਵੇਂ ਕਾਪੀਆਂ ਮੈਂ ਧਰਮਰਾਜ ਦੇ ਅੱਗੇ ਰੱਖ ਦੇਣੀ ਹੈ, ਉਹਦੇ ਰਜਿਸਟਰ ਵਿੱਚ ਪਹਿਲਾਂ ਵੀ ਦਰਜ ਹੋ ਚੁੱਕਿਆ ਹੁੰਦਾ, ਸਵੇਮ ਕਰਕੇ ਉੱਥੇ ਇਹਨਾਂ ਦੇ ਹਿਸਾਬ 'ਤੇ ਹੀ ਤੇਰਾ ਅਗਲਾ ਜਨਮ ਹੋਣਾ, ਇਹਨਾਂ ਮੁਤਾਬਕ ਅਗਲਾ ਜਨਮ ਹੋਣਾ। ਜਾਂ ਯੋਂ ਕਹਿ ਲਓ ਇਨਸਾਨ ਆਪਣਾ ਭਵਿੱਖ ਖੁਦ ਤਿਆਰ ਕਰਦਾ ਹੈ, ਜਿਵੇਂ ਆਪਣਾ ਫਿਊਚਰ ਇੱਥੇ ਬੱਚੇ ਪੜ੍ਹਨ ਵਾਲੇ ਜੇ ਹਜੇ ਕੁਝ ਬਣਨਾ ਹੋਵੇ ਆਪ ਬਣਾਉਂਦੇ ਹਾਂ, ਡਾਕਟਰ ਇੰਜੀਨੀਅਰ ਬੈਰਿਸਟਰ ਆਦਿ ਆਪ ਬਣਾ ਲੈਂਦੇ ਹਾਂ, ਉਹ ਹਜੇ ਮਜ਼ਮੂਨ ਲੈ ਕੇ ਉਸੇ ਤਰ੍ਹਾਂ ਮਿਹਨਤ ਕਰਦੇ ਬਣ ਜਾਂਦੇ ਹਨ। ਇਸੇ ਤਰ੍ਹਾਂ ਇਨਸਾਨ ਨੇ ਆਪਣਾ ਭਵਿੱਖ ਆਪ ਬਣਾਉਣਾ ਹੈ। ਸੋ ਕਰਮ ਕਰਮ ਵਿੱਚ ਸੁਤੰਤਰ ਹੈ, ਲੇਕਿਨ ਫਲ ਭੋਗਣ ਵਿੱਚ ਪ੍ਰਤੰਤਰ ਹੈ। ਇਸ ਕਰਕੇ ਦੋਵੇਂ ਕਾਪੀ ਮੈਂ ਅੱਗੇ ਰੱਖ ਦੇਣਗੇ, ਇਹਦੇ ਮੁਤਾਬਕ ਅਗਲਾ ਜਨਮ ਆਪਦਾ ਹੋਣਾ ਹੈ। ਇਹ ਸੁਣ ਕੇ ਮੈਜਿਸਟ੍ਰੇਟ ਕਹਿਣ ਲੱਗਾ ਇਹ ਰੱਬ ਨੂੰ ਕੀ ਲੋੜ ਪਈ, ਕਾਨੂੰਨੀ ਬੰਦਾ ਸੀ ਨਾ, ਮੈਜਿਸਟ੍ਰੇਟ ਸੀ, ਅਕਸਰ LLB ਕੀਤਾ ਸੀ। ਕਹਿਣ ਲੱਗਾ ਰੱਬ ਨੂੰ ਕੀ ਲੋੜ ਪਈ, ਤੁਸੀਂ ਕਹਿਣ ਲੱਗਿਆ ਸਰਕਾਰ ਨੂੰ ਕੀ ਲੋੜ ਪੈਂਦੀ ਹੈ, CID ਭੇਜਦੀ ਹੈ, ਉਹਨੂੰ ਕੀ ਲੋੜ, ਆਪਣਾ ਨਿਜ਼ਾਮ ਕਾਇਮ ਕਰਨਾ ਹੈ, ਇੰਤਜ਼ਾਮ ਕਰਨਾ ਹੈ, ਪਰਮੇਸ਼ਰ ਨੇ ਵੀ ਆਪਣਾ ਇੰਤਜ਼ਾਮ ਕਰਨ ਨੂੰ ਖੇਲ ਰੱਖੀ ਹੈ, ਉਹਦਾ ਫਰਜ਼ ਹੈ ਸਾਰੀ ਦੁਨੀਆ। ਫਿਰ ਇਹ ਗੱਲ ਸੁਣ ਕੇ ਕਹਿਣ ਲੱਗਾ ਇਹ ਦੱਸੋ ਫਿਰ ਇਹ ਜਿਹੜੀ ਦੋਵੇਂ ਕਾਪੀਆਂ ਨੇ, ਇੱਕ ਸਿਆਹ ਇੱਕ ਸਫੈਦ ਆਪ ਕਹਿੰਦੇ ਹੋ, ਮੇਰੇ ਦੱਸੋ ਸਫੈਦ ਕਾਪੀ 'ਚ ਕਿੰਨੇ ਚੰਗੇ ਕੰਮ ਕੀਤੇ ਨਵਾਜ ਤਾਈਂ। ਸਫੈਦ ਕਾਪੀ ਖੋਲੀ, ਉਸ ਨੇ ਕਹਿਣ ਲੱਗਾ ਅੱਜ ਤੱਕ ਆਪਨੇ 5 ਕਰਮ ਚੰਗੇ ਕੀਤੇ ਨੇ ਸਰ। ਮੈਜਿਸਟ੍ਰੇਟ ਸੋਚਣ ਲੱਗਾ, ਨਿਗਾਹ ਮਾਰਨ ਲੱਗੇ ਵੀ ਵਾਕਈ ਮੈਂ ਇਹ ਇੰਨੇ ਕੁ ਕੁਛ ਕੀਤੇ ਹੈ। ਫਿਰ ਕਹਿਣ ਲੱਗੇ ਜ਼ਰਾ ਸਿਆਹ ਕਾਪੀ ਖੋਲ੍ਹ ਕੇ ਵੀ ਦੱਸੋ ਮੇਰੇ ਬੁਰੇ ਕੰਮ ਕਿੰਨੇ ਕੁ। ਜਦੋਂ ਸਿਆਹ ਕਾਪੀ ਖੋਲ੍ਹ ਕੇ ਦੱਸੀ, ਕਹਿਣ ਲੱਗਾ ਮੈਜਿਸਟ੍ਰੇਟ ਸਾਹਿਬ ਆਪਦੇ 1150 ਬੁਰਾ ਕੰਮ, 5 ਹੀ ਕੰਮ ਚੰਗੇ, 5 ਘੱਟੇ ਜਾਣਗੇ, 1145 ਬੁਰੇ ਰਹੇ। ਇਹਦਾ ਅੱਗੇ ਦੇਖ ਲਓ ਕੀ ਬਣਨਾ, ਦੋਜ਼ਖ ਬਣਨਾ ਜਾਂ ਜੰਨਤ ਬਣਨਾ। ਇਸ ਦਿਨ ਇਹਦਾ ਸਿਆਹ ਕਾਪੀ ਦਾ ਫਲ ਬੁਰਾ ਹੈ, ਨਤੀਜਾ ਬੁਰਾ ਹੈ, ਦੁੱਖ ਮਿਲੇਗਾ, ਇਹਦਾ ਚੰਗਾ ਹੈ। ਸੋ ਇੰਨੀ ਗੱਲ ਸੁਣ ਕੇ ਹੈਰਾਨ ਹੋ ਗਿਆ, ਉਹ ਨਾਸਤਕ ਬੰਦਾ ਸੀ, ਰੱਬ ਨੂੰ ਨਹੀਂ ਸੀ ਮੰਨਦਾ, ਲੋਕ ਕਹਿੰਦੇ ਸੀ ਰੱਬ ਨੂੰ ਕੋਈ ਨਹੀਂ ਵੀ ਹੌਸਲੇ ਬਣਾਏ ਲੋਕਾਂ ਨੇ। ਸੋ ਅੱਜ ਹੈਰਾਨ ਹੋ ਗਏ ਵੀ ਵਾਕਈ ਮੈਂ ਤਾਂ ਮੰਨਦਾ ਨਹੀਂ ਸੀ, ਤਾਂ ਗੱਲ ਕੁਝ ਹੋਰ ਹੀ ਨਿਕਲੀ। ਇਹ ਸੋਚ ਰਿਹਾ ਦਿਲ ਵਿੱਚ, ਸੋਚਦਾ ਵੀ ਮੈਂ ਗਲਤੀ ਕੀਤੀ, ਪਿੱਛੇ ਜਿਹੜੀ ਆਪਣੀ ਜ਼ਿੰਦਗੀ ਉਹ ਬਰਬਾਦ ਕੀਤੀ, ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹਦੇ ਵਿੱਚ ਮੈਂ ਸਿਆਹ ਕਾਪੀ ਦੇ ਵਿੱਚ ਇੱਕ ਵੀ ਨਾਵਾਂ ਨਹੀਂ ਦਰਜ ਹੋਣ ਦਿਆਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਕੁਦਰਤੀ ਇਨਸਾਨ ਦੇ ਚਿੱਤ ਵਿੱਚ ਖਿਆਲ ਆਇਆ ਕਰਦੇ ਜਦੋਂ ਇਹ ਸਮਾਂ ਹੋਵੇ। ਜਦੋਂ ਇੰਨੀ ਗੱਲ ਹੋਈ, ਉਸ ਉਹਦੇ ਸੀ ਜਿਹੜਾ ਸੀ ਇਹਨੇ ਦੇਵਦੂਤ, ਉਸਨੇ ਉਹਦੀ ਗੱਲ ਬੜੀ ਛੇਤੀ ਚੱਲੀ ਸਫੈਦ ਕਾਪੀ 'ਤੇ, ਪੁੱਛਣ ਕੀ ਲਿਖਦੇ ਹੋ। ਕਹਿੰਦੇ ਮੈਂ ਲਿਖ ਰਿਹਾ ਇਹ ਆਪਣੇ ਸੁਭਾਅ ਨੂੰ ਬਦਲ ਲਿਆ, ਪ੍ਰਣ ਕਰਦਾ ਹੈ ਅੱਗੇ ਵਾਸਤੇ ਆਸਥਾ ਭਾਵਨਾ ਰੱਖਾਂਗਾ, ਰੱਬ ਨੂੰ ਮੰਨਾਂਗਾ, ਨੇਕੀ ਕਰਾਂਗਾ, ਪਰਕਾਰ ਕਰਾਂਗਾ, ਸਭ ਦੇ ਨਾਲ ਸੁਖ ਨਾਲ ਵਰਤਾਂਗੇ। ਕੀ ਯਾਰ ਇੰਨੀ ਗੱਲ ਕਹੀ ਕਿ ਉਹਦਾ ਅਲੋਪ ਹੋ ਗਿਆ, ਮੈਜਿਸਟ੍ਰੇਟ ਨੇ ਆਪਣਾ ਫਿਊਚਰ ਬਹੁਤ ਆਲਾ ਬਣਾ ਲਿਆ। ਸਾਧਨ ਇਉਂ ਇਸ ਤਰੀਕੇ ਸਿਰ ਜਿਹੜਾ ਇਉਂ ਹੁੰਦਾ ਉਹਦਾ ਫਲ ਅੱਗੇ ਕਿਹਾ ਜਾਂਦਾ ਹੈ। ਯਾਨੀ ਉੱਥੇ ਜਿਹਨੂੰ ਕਹਿੰਦੇ ਹਨ ਨਰਕ ਜਾਂ ਦੁਜ਼ਖ ਸੰਜਮਨੀਪੁਰੀ, ਉੱਥੇ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਸੀ। ਜਿਹਾ ਜਿਹਾ ਕਿਸੇ ਦਾ ਕਰਤੱਵ ਉਹੋ ਜਿਹਾ ਫਲ ਮਿਲਦਾ। ਕਈ ਐਸੇ ਬੰਦੇ ਹਨ ਜਿਹੜੇ ਇਹ ਦੁਨੀਆਂ ਵਿੱਚ ਮਰ ਕੇ ਫਿਰ ਆ ਗਏ, ਉਹ ਉਸ ਥਾਂ ਦਾ ਨਜ਼ਾਰਾ ਦੇਖ ਕੇ ਵੀ ਆਏ ਹਨ। ਗੁਰਬਾਣੀ ਵਿੱਚ ਜਾਂ ਹੋਰ ਸ਼ਾਸਤਰਾਂ ਵਿੱਚ ਉਹਨਾਂ ਬਜ਼ੁਰਗਾਂ ਨੇ ਕਥਨ ਕੀਤਾ ਜਿਹਨਾਂ ਨੂੰ ਤਿੰਨੇ ਲੋਕ ਜਿਵੇਂ ਹੱਥ 'ਤੇ ਔਲਾ ਦੇ ਆਉਂਦੇ ਸੀ, ਉਹਨਾਂ ਨੇ ਗੱਲਾਂ ਸਾਡੀ ਯਾਦ ਵਾਸਤੇ ਲਿਖੀਆਂ ਹਨ। ਜਿਹੜੇ ਸ਼ਰਧਾ ਵਿਸ਼ਵਾਸ ਲਿਆਉਂਦੇ ਨੇ, ਇਹਨਾਂ ਨੂੰ ਮੰਨ ਕੇ ਆਪਣੇ ਜੀਵ ਨੂੰ ਅੱਛਾ ਬਣਾਉਂਦੇ ਨੇ, ਉਹ ਆਪਣੀ ਬੇਨਤੀ ਕਰ ਲੈਂਦੇ। ਜਿਹੜੇ ਨਹੀਂ ਮੰਨਦੇ ਆਪਣੇ ਨਾਲ ਧੋਖਾ ਕਰਦੇ। ਤੋ ਇਉਂ ਕਰਕੇ ਇਸ ਤਰੀਕੇ ਸਿਰ ਉਸ ਸੰਜਮਨੀਪੁਰੀ ਦੇ ਪਾਸ ਦੀ ਰਾਜਾ ਜਨਕ ਜੀ ਵਿਮਾਨ ਉੱਪਰ ਚੜ੍ਹ ਕੇ ਗੁਜ਼ਰਨ ਲੱਗੇ, ਉਹਨਾਂ ਦੇ ਕੰਨ ਦੇ ਵਿੱਚ ਦੁੱਖ ਪਈ ਆਵਾਜ਼ ਪਈ। ਇੱਥੇ ਹਵਾਲਾਤਾਂ ਵਿੱਚ ਪੁਲਿਸ ਜੇ ਪੁੱਛਦੀ ਹੈ ਕਿਸੇ ਨੂੰ ਦੂਰ ਦੂਰ ਤੱਕ ਚੀਖਾਂ ਸੁਣਦੀਆਂ ਹਨ, ਅਤੇ ਉੱਥੇ ਕਿਉਂ ਨਾ ਸੁਣ। ਤੋ ਜਦੋਂ ਕੰਨ ਵਿੱਚ ਚੀਖਾਂ ਪਈਆਂ ਅਤੇ ਦੁੱਖ ਭਰੀ ਆਵਾਜ਼ ਕੰਨ ਵਿੱਚ ਪਈ, ਤੈਨੂੰ ਰਹਿਮ ਆਇਆ, ਤਰਸ ਆਇਆ। ਜਿਹੜੇ ਨਰਮ ਹਿਰਦੇ ਨੇ ਜਲਦੀ ਦਰਵੀ ਹੋ ਜਾਂਦੇ ਹੁੰਦੇ ਹਨ, ਪੁੱਛਣ ਲੱਗੇ ਇਹ ਕੀ ਗੱਲ ਹੈ, ਕੈਸੀ ਆਵਾਜ਼ ਆ ਰਹੀ ਹੈ। ਜਿਹੜੇ ਦੇਵਤਾ ਸਨ ਗੰਧਰਵ ਲੋਕ ਨਾਲ, ਉਹ ਕਹਿਣ ਲੱਗੇ ਮਹਾਰਾਜ ਇਹ ਸੰਜਮਨੀਪੁਰੀ ਹੈ, ਅਤੇ ਨਰਖਨ ਇਹ ਨਾਰਕੀ ਜੀਵਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਜਿਹੋ ਜਿਹਾ ਕਿਸੇ ਨੇ ਦੁਨੀਆਂ ਵਿੱਚ ਜਾ ਕੇ ਗੁਨਾਹ ਕੀਤਾ, ਉਸ ਦੇ ਮੁਤਾਬਕ ਇੱਥੇ ਉਹਨਾਂ ਨੂੰ ਸਜ਼ਾ ਮਿਲਦੀ ਹੈ। ਸੋ ਇੱਥੇ ਸੱਚੋ ਹੀ ਸੱਚ ਨਿਬੜਦਾ, ਇੱਥੇ ਕਿਸੇ ਨਾਲ ਬੇਇਨਸਾਫੀ ਨਹੀਂ ਹੁੰਦੀ ਹੈ, ਨਾ ਕਿਸੇ ਦੀ ਰਿਆਇਤ ਹੁੰਦੀ ਹੈ। ਇਸ ਵਾਸਤੇ ਇਹ ਉਹਨਾਂ ਦੀਆਂ ਚੀਖਾਂ ਹਨ, ਪੁਕਾਰਾਂ ਹਨ, ਦੁੱਖ ਭਰੀਆਂ, ਉਹਨਾਂ ਨੂੰ ਪੁਕਾਰ ਪੈਂਦੀਆਂ, ਮਾਰਾਂ ਪੈਂਦੀਆਂ, ਕਈ ਕਿਸਮ ਦੀਆਂ ਤਕਲੀਫਾਂ ਦਿੱਤੀਆਂ ਜਾ ਰਹੀਆਂ। ਚਿੱਤ ਵਿੱਚ ਰਹਿਮ ਆ ਗਿਆ ਵੀ ਇਹਨਾਂ ਨੂੰ ਜੇ ਕਿਵੇਂ ਛੁਡਾ ਦਿੱਤਾ ਜਾਵੇ ਦੁਖੀ ਲੋਕਾਂ ਨੂੰ। ਇਹ ਕੁਦਰਤੀ ਗੱਲ ਹੈ, ਨਰਮ ਹਿਰਦਾ ਜਲਦੀ ਸ਼ਾਸਨ ਪਿਘਲ ਜਾਇਆ ਕਰ, ਦਰਵੀ ਹੋ ਜਾਇਆ ਕਰਦਾ। ਸੋ ਚਿੱਤ ਵਿੱਚ ਸੋਚ ਕੇ ਵੀ ਚਲੋ ਧਰਮਰਾਜ ਨੂੰ ਕਹਿ ਕੇ ਇਹਨਾਂ ਨੂੰ ਛੁਡਾ ਦਿੱਤਾ ਜਾਵੇ, ਚੰਗੀ ਗੱਲ। ਧਰਮਰਾਜਾ ਦਾ ਉੱਥੇ ਨਾਲ ਹੀ ਬੰਗਲਾ, ਉੱਥੇ ਪਹੁੰਚੇ। ਧਰਮਰਾਜਾ ਉਹ ਦੇਵਤਾ ਹੈ ਜਿਹੜਾ ਨਿਆਂ 'ਤੇ ਬਿਠਾਇਆ ਹੋਇਆ। ਧਰਮ ਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਗੁਰਬਾਣੀ ਆਉਂਦੇ ਜਿਸ ਦੀ ਗੱਲ। ਸੋ ਉੱਥੇ ਜਿਸ ਵਕਤ ਧਰਮ ਰਾਜਾ ਨੂੰ ਪਤਾ ਲੱਗਾ ਵੀ ਰਾਜਾ ਜਨਕ ਜੀ ਰਾਜਾ ਦੀ ਹੈਸੀਅਤ ਵਿੱਚ ਨਹੀਂ, ਇੱਕ ਵਿਗਿਆਨੀ ਭਗਤ ਦੀ ਹੈਸੀਅਤ ਵਿੱਚ ਆਏ ਹਨ। ਸੋ ਉਹਨਾਂ ਦਾ ਸੇਵਾਦਾਰ ਹੈ ਜਿਹੜਾ ਪਾਪੀਆਂ ਨੂੰ ਡੰਡ ਦਿੰਦਾ ਹੈ, ਉਹਨੇ ਨੂੰ ਸਾਫ ਤਾਫ ਕਰਕੇ ਤੁਹਾਨੂੰ ਲੋਕਾਂ ਵਿੱਚ ਭੇਜਦਾ ਹੈ, ਉਹ ਪਰਮੇਸ਼ਰ ਦੇ ਪਿਆਰਿਆਂ ਦਾ ਸੇਵਾਦਾਰ ਹੈ। ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਉਸ ਅਸ਼ਟਪਦੀ ਦੇ ਵਿੱਚ ਜਿਹਦਾ ਕੱਲ ਜ਼ਿਕਰ ਆਇਆ ਸੀ, ਸਾਧੂ ਲਕਸ਼ਣ, ਸਾਧੂ ਦੀ ਸੰਗਤ ਕਰਨ ਵਾਲੇ ਦਾ ਫਲ, ਅਤੇ ਉਹਦੇ ਵਿੱਚ ਇੱਕ ਤਾਂ ਇਉਂ ਫਰਮਾਉਂਦੇ ਹਨ, ਧਰਮ ਰਾਜਾ ਜੀ ਕਰੂਗਾ ਸੇਵਾ। ਸਾਧ ਸੰਗ ਧਰਮ ਰਾਏ ਕਰੇ ਸੇਵ। ਇਉਂ ਫਰਮਾਨ ਕੀਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸੋ ਜਿਸ ਵਕਤ ਜਨਕ ਜੀ ਉਸਦੇ ਘਰ ਪਹੁੰਚੇ, ਪਤਾ ਲੱਗਾ ਵੀ ਜਨਕ ਜੀ ਆਏ ਹਨ, ਬ੍ਰਹਮ ਗਿਆਨੀ ਹਨ, ਛੱਡ ਹੀ ਧਰਮ ਰਾਜਾ ਉੱਠ ਕੇ ਆਉਂਦਾ ਹੈ, ਨਮਸਕਾਰ ਕਰਕੇ ਆਓ ਭਾਗ ਸਮਝੇ, ਬਲਕਿ ਕਹਿੰਦਾ ਹੈ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਪਵਨ ਧੁਨੀ। ਸੱਜਣ ਜਨ ਪ੍ਰਭੂ ਦੇ ਪਿਆਰੇ ਨਾਮ ਜਪਦੇ ਹਨ, ਭਜਨ ਕਰਦੇ ਹਨ ਪਰਮੇਸ਼ਰ ਦਾ, ਕਿਉਂ ਆਪਣੇ ਜਨਮ ਨੂੰ ਜਿੱਤ ਲੈਂਦੇ ਨੇ, ਮਾਨੁਖ ਜਨਮ ਨੂੰ ਸਫਲਾ ਕਰ ਲੈਂਦੇ ਹਨ। ਫਿਰ ਜੇ ਕਿਤੇ ਕਤਾਈ ਉਹਨਾਂ ਦਾ ਜਾਣਾ ਧਰਮ ਰਾਜਾ ਦੇ ਪਾਸ ਹੋ ਜਾਏ, ਉਹ ਆਪਣੇ ਵਿਭਾਗ ਸਮਝਦਾ, ਕਹਿੰਦਾ ਆਪ ਨੇ ਮੇਰਾ ਗ੍ਰਹਿ ਪਵਿੱਤਰ ਕਰ ਦਿੱਤਾ। ਕਿਉਂ ਕਹਿੰਦਾ ਕੀਤੋ ਪਵਨ ਪੁਨੀਤ ਖਰੀਦਿਆ ਭਗਤਾਂ ਨੇ, ਗੁਰਬਾਣੀ ਦੱਸਦੀ ਹੈ ਜਿੱਥੇ ਇੱਕ ਪੈਰ ਰੱਖ ਦੇਵੇ ਵਾਹਿਗੁਰੂ ਦਾ ਪਿਆਰਾ, ਉਹ ਥਾਂ ਨੂੰ ਇਤਨੀ ਪਵਿੱਤਰਤਾ ਸ਼ੁੱਧੀ ਮਿਲਦੀ ਜਿਵੇਂ ਠਾਠ ਤੀਰਥ ਕੀਤੀਆਂ ਸ਼ੁੱਧੀ ਮਿਲਿਆ ਕਰਦੀ ਹੈ। ਤੈ ਬੈਕੁੰਠ ਜੇ ਨਾਮ ਉਚਰੇ, ਉਹ ਥਾਂ ਬੈਕੁੰਠ ਹੋਇਆ ਕਰਦਾ ਜਿੱਥੇ ਨਾਮ ਦਾ ਉਚਾਰਨ ਹੋ ਜਾਵੇ। ਦੇਖੋ ਨਾ ਮੋਟੀਆਂ ਮਿਸਾਲਾਂ, ਇੱਕ ਕੋਈ ਮਲੇਰੀਏ ਦਾ ਮਰੀਜ਼ ਕਿਸੇ ਕਮਰੇ ਵਿੱਚ ਰਹਿ ਜਾਏ, ਉੱਥੇ ਡਾਕਟਰ ਲੋਕ ਕਹਿੰਦੇ ਨੇ 6-7 ਦਿਨ ਵਾਸਤੇ ਉਹ ਕਿਰਮ ਛੱਡ ਜਾਂਦੇ, ਮਲੇਰੀਏ ਦੇ ਜਨਮ ਰਹਿ ਜਾਂਦੇ ਨੇ ਉਸ ਕਮਰੇ ਦੇ ਵਿੱਚ, ਉਸ ਮਕਾਨ ਵਿੱਚ ਜਿੱਥੇ ਇੱਕ ਮਲੇਰੀਏ ਦੇ ਮਰੀਜ਼ ਰਹਿ ਜਾਏ। ਜਿਸ ਕਿਸੇ ਮਕਾਨ ਵਿੱਚ ਇੱਕ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਵੇ, ਉੱਥੇ 12-14 ਦਿਨ ਵਾਸਤੇ ਉਹਦੇ ਕਿਰਮ ਛੱਡ ਜਾਇਆ ਕਰਦਾ। ਡਾਕਟਰ ਲੋਕ ਅੱਛੀ ਤਰ੍ਹਾਂ ਜਾਣਦੇ ਨੇ ਇਸ ਗੱਲ ਨੂੰ। ਜਿਸ ਕਿਸੇ ਕਮਰੇ ਵਿੱਚ, ਕਿਸੇ ਮਕਾਨ ਵਿੱਚ ਇੱਕ ਟੀਵੀ ਦਾ ਮਰੀਜ਼, ਤਕਲੀਫ ਦਾ ਮਰੀਜ਼ ਰਹਿ ਜਾਏ, ਉੱਥੇ 6 ਮਹੀਨੇ ਵਾਸਤੇ ਉਹਦੇ ਜਨਮ ਰਹਿ ਜਾਂਦੇ। ਜਦੋਂ ਇਹਨਾਂ ਚੀਜ਼ਾਂ ਦੀ ਇਹ ਹਾਲਤ ਅਹਿਸਾਸ ਨੂੰ, ਜਿੱਥੇ ਇੱਕ ਪਰਮੇਸ਼ਰ ਦਾ ਪਿਆਰਾ ਬੈਠ ਜਾਵੇ, ਉਹ ਥਾਂ ਕਿੰਨੇ ਸ਼ਾਂਤੀ ਦੇ, ਪੀਸ ਆਫ ਮਾਇੰਡ ਦੇ ਔਰ ਸ਼ੁੱਧੀ ਦੇ ਜਨਮ ਰਹਿ ਜਾਣਗੇ। ਇਹ ਗੱਲ ਨਹੀਂ ਮੰਨੀ ਜਾਂਦੀ ਕਿ ਉਹ ਗੱਲਾਂ ਮੰਨਦੇ ਹੋ, ਇਹ ਨਹੀਂ ਮੰਨਣ ਦੀ। ਗੁਰਬਾਣੀ ਦੱਸ ਰਹੀ ਹੈ ਜਿੱਥੇ ਇੱਕ ਪੈਰ ਰੱਖਦੇ ਪ੍ਰਭੂ ਦਾ ਪਿਆਰਾ, ਉੱਥੇ ਇਤਨੀ ਸ਼ੁੱਧੀ ਮਿਲਦੀ ਹੈ ਜਿਵੇਂ ਠਾਠਾਂ ਤੀਰਥਾਂ ਕੀਤੀਆਂ ਸ਼ੁੱਧੀ ਮਿਲਦੀ ਹੈ। ਤਾਂ ਸੰਤਾਂ ਦੇ ਚਰਨਾਂ ਦੀ ਤੁਰੀ ਲੋਚਦੇ। ਗੁਰਬਾਣੀ ਤੇ ਉਹ ਦੱਸਦੀ ਹੈ ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਉਦਮ ਕਰੇ ਧੂੜ ਸਾਧੂ ਕੀ ਤਾਈ, ਦਿਲ ਵਿੱਚ ਮੈਲ ਪਰੇ ਪਰੇ ਹਮਰੇ ਵਿੱਚ ਅਮਰੀ ਮੈਲ ਸਾਧੂ ਕੀ ਧੂੜ ਗਵਾਈ। ਕਿਉਂ ਗੁਰਬਾਣੀ ਦੱਸਦੀ तीर्थ दी लोच दे संसार दी पूरी ताई ਕੁੰਭ ਛੇਈ ਸਾਲੀਅਤ ਕੁੰਭੀਆਂ ਜੋ ਰੱਖੀਆਂ ਹੋਈਆਂ ਨੇ ਤਾਂ ਮਤਲਬ ਇਹ ਹੁੰਦਾ ਹੈ ਤੀਰਥਾਂ ਦੇ ਪਾਪਾਂ ਨੂੰ ਬਹੁਤ ਸਾਰੇ ਮਹਾਂਪੁਰਸ਼ ਇਸ਼ਨਾਨ ਦੇ ਬਹਾਨੇ ਉਸਦੇ ਵਿੱਚ ਆਪਣੇ ਚਰਨ ਆਦਿ ਸਪਰਸ਼ ਕਰਦੇ ਹਨ ਉਹਨਾਂ ਨੂੰ ਪਵਿੱਤਰਤਾ ਨੂੰ ਦੇਖੋ ਨਾ ਇੱਕ ਦਫ਼ਾ ਇੱਕ ਕੋਈ ਇਹੋ ਜਿਹਾ ਬੰਦਾ ਜਿਹਦੀ ਸ਼ਰਧਾ ਗੰਗਾ ਜੀ ਦੇ ਇਸ਼ਨਾਨ ਤੇ ਸੀ ਉਹਦਾ ਪ੍ਰਣ ਸੀ ਜਿਸਨੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਉਸਦੇ ਹੱਥ ਦਾ ਅੰਨ ਨਹੀਂ ਸੀ ਖਾਂਦਾ ਹੁੰਦਾ ਸੋ ਹੁਣ ਉਹ ਇਸ਼ਨਾਨ ਵਾਸਤੇ ਚਲਿਆ ਜਾਂਦੇ 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 ਕੁਛ ਫਾਸਲੇ ਤੇ ਪੂਰਾ ਗੰਗਾ ਜੀ ਦੇ ਇੱਕ ਆਸ਼ਰਮ ਸੀ ਕਿਸੇ ਮਹਾਤਮਾ ਦਾ ਉੱਥੇ ਉਸਨੂੰ ਸੂਰਜ ਛਿਪ ਜਾਂਦਾ ਉੱਥੇ ਰਾਤ ਸਹਿਣ ਦਾ ਮੌਕਾ ਮਿਲਿਆ ਲੰਗਰ ਵਗੈਰਾ ਦੀ ਘੰਟੀ ਵੱਜੀ ਉਸਨੇ ਵੀ ਇਹ ਜਾਣ ਕੇ ਪ੍ਰਸ਼ਾਦ ਛਕ ਲਿਆ ਅਤੇ ਇਹ ਤਾਂ ਨੇੜੇ ਰਹਿੰਦੇ ਨੇ ਕਈ ਵਾਰੀ ਗੰਗਾ ਜੀ ਦਾ ਇਸ਼ਨਾਨ ਕੀਤਾ ਪ੍ਰਸ਼ਾਦ ਛੱਕ ਕੇ ਹੋਰ ਪ੍ਰੇਮੀ ਉਹਦੀ ਮਹਾਤਮਾ ਦੇ ਪਾਸ ਆ ਕੇ ਬੈਠ ਗਏ ਉਹਨੇ ਆਪਣੇ ਖਿਆਲ ਦੇ ਮੁਤਾਬਕ ਗੱਲ ਛੇੜੀ ਮਹਾਰਾਜ ਬਾਬਾ ਜੀ ਆਪਣੇ ਤਾਂ ਕਈ ਦਫ਼ਾ ਗੰਗਾ ਜੀ ਦਾ ਇਸ਼ਨਾਨ ਕੀਤਾ ਹੋਣਾ ਉਹ ਕਹਿੰਦੇ ਪੈਸੇ ਤਾਂ ਕਦੇ ਵੀ ਨਹੀਂ ਕੀਤਾ ਸਾਡੀ ਸ਼ਰਧਾ ਤਾਂ ਵਾਹਿਗੁਰੂ ਦੀ ਭਗਤੀ ਔਰ ਤੁਹਾਨੂੰ ਗਿਆਨ ਤੇ ਸੱਚਾ ਤੀਰਥ ਆਤਮ ਤੀਰਥ ਸਾਡੇ ਅੰਦਰ ਹੈ ਹਮੇਸ਼ਾ ਹੀ ਹਰ ਦਮ ਦਮ ਨਾਲ ਉਹਦੇ ਵਿੱਚ ਚੁੱਕੀਆਂ ਲਗਾਉਂਦੇ ਹਾਂ ਮੈਨੂੰ ਇਸ ਕਰਕੇ ਇੱਥੇ ਤਾਂ ਅਸੀਂ ਕਦੇ ਵੀ ਇਸ਼ਨਾਨ ਨਹੀਂ ਘਬਰਾ ਗਿਆ ਕਿਉਂਕਿ ਪ੍ਰਣ ਭੰਗ ਹੋ ਗਿਆ। ਮੈਂ ਤਾਂ ਤੁਹਾਡੇ ਲੰਗਰੋਂ ਰੋਟੀ ਖਾ ਲਈ, ਮੇਰੇ ਤਾਂ ਪ੍ਰਣ ਸੀ, ਜਿਹਨੇ ਗੰਗਾ ਜੀ ਦਾ ਇਸ਼ਨਾਨ ਨਹੀਂ ਕੀਤਾ ਉਹਦੇ ਹੱਥੋਂ ਕਦੇ ਰੋਟੀ ਨਹੀਂ ਸੀ ਖਾਂਦਾ ਹੁੰਦਾ। ਘਬਰਾ ਕੇ ਜਦੋਂ ਆਦਮੀ ਨੂੰ ਘਬਰਾਹਟ ਹੁੰਦੀ ਹੈ ਫਿਰ ਉਹਦੀ ਤਬੀਅਤ ਕੁਛ ਹੋਰ ਹੋ ਜਾਂਦੀ ਹੈ। ਭਾਵੇਂ ਸੂਰਜ ਛਿਪ ਗਿਆ ਸੀ, ਅੱਗੇ ਕਾਫ਼ੀ ਘਣਾ ਜੰਗਲ ਸੀ, ਗਰਮੀ ਦਾ ਮੌਸਮ ਸੀ, ਉਸੀ ਵਕਤ ਡੇਰੇ ਤੋਂ ਬਾਹਰ ਨਿਕਲ ਗਿਆ ਵੀ ਇੱਥੇ ਰਾਤ ਰਹਿਣਾ ਨਹੀਂ। ਇਹਨਾਂ ਨੇ ਇਸ਼ਨਾਨ ਹੀ ਨਹੀਂ ਕਦੇ ਕੀਤਾ ਗੰਗਾ ਜੀ ਦਾ। ਇਉਂ ਕਰਕੇ ਨਾਲ ਹੀ ਕੁੱਚਾ ਜਿਹਾ ਡਿੱਬਾ ਸੀ, ਸੋਚਿਆ ਵੀ ਹੁਣ ਜਾਂਦੇ ਹਾਂ, ਅੱਗੇ ਬਹੁਤ ਘਣਾ ਜੰਗਲ ਹੈ, ਬੜੇ ਦਰਿੰਦੇ ਰਹਿੰਦੇ ਨੇ, ਫੇਰ ਬਾਅਦ ਆਦਿ ਕੱਲ੍ਹ ਸਵੇਰੇ ਚੱਲਾਂਗੇ, ਇੱਥੇ ਰਾਤ ਇੱਥੇ ਕੱਟ ਲੈਣੇ ਹੈ ਡਿੱਬੇ 'ਚ। ਉੱਥੇ ਪੈ ਗਿਆ, ਘਬਰਾਏ ਆਦਮੀ ਨੂੰ ਨੀਂਦ ਨਹੀਂ ਆਉਂਦੀ, ਦੇਖੋ ਬਵਜਿਤ ਵਿੱਚ ਕੋਈ ਨੀਂਦ ਨਹੀਂ ਆਇਆ ਕਰਦੀ ਚੱਲੀ। ਨਦੀ ਜੱਤ ਲੰਘ ਗਈ, ਪਿਛਲਾ ਪੈ ਰਾਤ ਵੀ ਦਾ ਪ੍ਰਮੂਰ ਅੰਮ੍ਰਿਤ ਵੇਲਾ ਹੋ ਆਇਆ। ਉਸ ਵੇਲੇ ਕੀ ਦੇਖਦਾ ਹੈ, ਤਿੰਨ ਕਾਲੇ ਰੰਗ ਦੀਆਂ ਗਊਆਂ ਉਸ ਡਿੱਬੇ ਦੇ ਪਾਸ ਦੀ ਗੁਜ਼ਰੀਆਂ, ਬਿਲਕੁਲ ਸਿਆਹ ਰੰਗ ਉਹਨਾਂ ਦੇ। ਅੱਗੇ ਜਿੱਥੇ ਬਾਹਰਲੇ ਪਾਸੇ ਇੱਕ ਟੋਆ ਜਿਹਾ ਸੀ, ਉਹਦੇ ਵਿੱਚ ਪਾਣੀ ਸੀ, ਉੱਥੋਂ ਦੇ ਜਿਹੜੇ ਇਸ਼ਨਾਨ ਕਰਦੇ ਸੀ ਸਾਧੂ ਮਹਾਤਮਾ ਹੋਰ, ਉਹਨਾਂ ਦਾ ਪਾਣੀ ਉੱਥੇ ਜਾ ਕੇ ਗਿਰਦਾ ਸੀ। ਐਵੇਂ ਮਹਿਲਾ ਪਚਾਲਾ ਪਾਣੀ ਸੀ, ਲੇਕਿਨ ਉਹਨਾਂ ਗੂਆਂ ਨੇ ਉੱਥੇ ਜਾ ਕੇ ਇਸ਼ਨਾਨ ਕੀਤਾ, ਚੁਗਮੀਆਂ ਲਾਈਆਂ, ਸਫੈਦ ਵਾਪਸ ਜਾ ਰਹੀਆਂ। ਪੁੱਛਣ ਲੱਗੇ ਤੁਸੀਂ ਕੌਣ ਹੋ, ਅਤੇ ਉੱਥੇ ਮੇਲੇ ਜੇ ਪਾਣੀ ਵਿੱਚ ਨਾ ਕੇ ਤੁਹਾਡੇ ਰੰਗ ਕਿਵੇਂ ਚਿੱਟੇ ਹੋ ਗਏ। ਉਹਨਾਂ ਚਿੱਤ ਨੇ ਕਿਹਾ, ਅਸੀਂ ਤਿੰਨ ਨਦੀਆਂ ਹਾਂ ਗੰਗਾ ਜਮਨਾ ਗੁਲਾਬੇ, ਜਿਨ੍ਹਾਂ ਨੂੰ ਲੋਕ ਪਵਿੱਤਰ ਨਦੀਆਂ ਜਾਂ ਤੀਰਥ ਮੰਨਦੇ ਹਨ, ਅਸੀਂ ਉਹਨਾਂ ਦੇ ਮਹਾਨੀ ਦੇਵਤਾ ਹਾਂ। ਸੋ ਪਹਿਲੇ ਰੰਗ ਸਾਡੇ ਕਾਲੇ ਹੀ ਸਨ, ਸਾਡੇ ਸ਼ਰਧਾ ਵਾਲੇ ਲੋਕ, ਪਾਪੀ ਲੋਕ ਇਸ਼ਨਾਨ ਕਰਦੇ ਸ਼ਰਧਾ ਨਾਲ, ਸਾਡੇ ਪਾਪ ਛੱਡ ਜਾਂਦੇ, ਪਾਪ ਦਾ ਰੰਗ ਕਾਲਾ ਹੈ, ਸਾਡੇ ਰੰਗ ਕਾਲੇ ਹੋ ਗਏ। ਫਿਰ ਜਦੋਂ ਸਾਨੂੰ ਉਹਨਾਂ ਪਾਪਾਂ ਦਾ ਭਾਰ ਵਿਆਪਦਾ ਹੈ, ਤੇ ਅਸੀਂ ਇਹੋ ਜਿਹੇ ਜਿਹੜੇ ਭਗਤੀ ਬ੍ਰਹਮ ਗਿਆਨ ਦੇ ਵਿੱਚ ਮਸਤ ਨਾ, ਉਹਨਾਂ ਦੀ ਚਰਨ ਤੂੜੀ ਚਾਹੁੰਦੇ, ਉੱਥੇ ਅਸੀਂ ਇਸ਼ਨਾਨ ਕਰਕੇ ਆਪਣੇ ਪਾਪ ਲਾਉਂਦੇ, ਇੱਥੇ ਇਸ਼ਨਾਨ ਕੀਤਾ ਸਾਡੇ ਪਾਪ ਲੈ ਗਏ ਤਾਂ ਸਾਡੇ ਰੰਗ ਚਿੱਟੇ ਹੋ ਗਏ। ਜਦੋਂ ਉਸਨੇ ਇਹ ਗੱਲ ਸੁਣੀ, ਹੈਰਾਨ ਹੋ ਗਿਆ ਵੀ ਮੈਂ ਤਾਂ ਸਮਝਦਾ ਸੀ ਸਭ ਤੋਂ ਵੱਡੀ ਚੀਜ਼ ਤੀਰਥ ਹੀ ਹੈ, ਅਤੇ ਇਹ ਤਾਂ ਗੱਲ ਕੁਛ ਹੋਰ ਹੀ ਨਿਕਲੀ। ਸੋ ਕਦੇ ਕਬੀਰ ਨੇ ਕਿਹਾ, ਤਕਬੀਰੋਂ ਪਿਆ ਉਦਾਸ, ਤੀਰਥ ਵੱਡਾ ਕਿ ਹਰਕਾ ਉਦਾਸ, ਤੀਰਥ ਵੱਡਾ ਇੱਕ ਵਿਅਕਤੀ ਪਿਆਰ, ਤੀਰਥ ਕੀ ਹੈ ਇੱਕ ਫਲ ਹੈ ਕਬੀਰ ਜੀ ਕਹਿੰਦੇ, ਤੀਰਥ ਕੀ ਹੈ ਇੱਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿ ਤਕਦੀ ਚਾਰ। ਵਿਅਰਥਤਾ ਨਹੀਂ ਹੈ ਤੀਰਥਾਂ ਦੇ, ਸ਼ਰਧਾ ਨਾਲ ਇਸ਼ਨਾਨ ਕਰਦੇ ਜੇ ਕੋਈ ਇੱਕ ਗੁਣਾ ਫਲ ਹੈ, ਉਹ ਵੀ ਇਉਂ ਨਾ ਕਰੇ ਨਾਵਣ ਚੱਲੇ ਵੀ ਮਨ ਖੋਟੇ ਤਨ ਚੋਰ, ਉਹਦਾ ਫਿਰ ਇਹ ਹੁੰਦਾ ਇੱਕ ਭੋਲ ਲੱਤੀ ਨਾਤਿਆਂ ਦੋ ਪਹੁੰਚੇਗੀ ਸਕੋਰ, ਬਸ ਤੁਸੀਂ ਤੂੰ ਵੀ ਅੰਦਰ ਵਿਸ਼ਨ ਕੋਲ ਸਾਧ ਭਲੇ ਨਾਤਿਆਂ ਦੋ ਸੋਰਾਂ ਚੋਰ। ਜੇ ਸ਼ਰਧਾ ਨਾਲ ਇਸ਼ਨਾਨ ਕਰਦਾ ਇੱਕ ਗੁਣਾ ਫਲ ਹੈ, ਪਰ ਕੋਈ ਮਹਾਂਪੁਰਸ਼ ਗੁਰੂ ਦੇ ਪਿਆਰ ਮਿਲ ਜਾਣ, ਰੱਬ ਦੇ ਪਾਸੇ ਦੀਆਂ ਗੱਲਾਂ ਬਾਤਾਂ ਵਰਗੀਆਂ ਸੋਝੀ ਚੌਗਣਾ ਫਲ ਕਰੇ ਬੈਠੇ ਹੋ ਜਾਂਦੇ, ਗੁਰੂ ਸ਼ਰਨ ਪ੍ਰਾਪਤ ਹੋ ਜਦੋਂ ਵਾਹਿਗੁਰੂ ਦੀ ਬੰਦਗੀ ਕਰਨ ਲੱਗੇ ਤੇ ਫਲਾਂ ਦਾ ਕਰ, ਸੱਚੇ ਤੀਰਥ ਆਤਮ ਤੀਰਥ ਵਿੱਚ ਪਹੁੰਚ ਜਾਂਦਾ ਹੈ। ਸੰਯਮ ਕਰਕੇ ਹੁੰਦਾ ਸੀ ਤੀਰਥ ਜਿਹੜੇ ਹਨ ਉਹ ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਤੇ ਉਦਮ ਕਰੇ ਧੂੜ ਸਾਧੂ ਕੀ ਤਾਈ, ਗਿਲ ਵਿੱਚ ਮਹਿਲ ਭਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਧੂੜ ਦਵਾਈ, ਤੀਰਥ ਦੀ ਲੋਚ ਤੇ ਸੰਤਾਂ ਦੀ ਕਿ ਲੋਕ ਤਾਂ ਜਿਹੜੇ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ ਆਪਣੇ ਪਾਪ, ਉਹਨਾਂ ਵਿੱਚ ਕੁਛ ਲੋਕ ਲੱਗ ਕੇ ਆਉਂਦੇ ਹਨ, ਲੇਕਿਨ ਸਤਪੁਰਸ਼ੇ ਤੀਰਥਾਂ ਦੇ ਪਾਪ ਲੰਘ ਜਾਂਦੇ ਹੁੰਦੇ ਹਨ। ਇਹ ਮਰਿਆਦਾ ਬਣਾਈ ਹੋਈ ਹੈ ਦਸਵੀਂ ਸੁਭਾਨ ਨੇ। ਆਓ ਖਿਆਲ ਕਰੋ, ਜਦੋਂ ਇਹੋ ਜਿਹੀ ਅਵਸਥਾ ਹੈ ਤਾਂ ਗੁਰੂ ਜੀ ਫਰਮਾਉਂਦੇ ਹਨ, ਅਰਸਾ ਤੀਰਥ ਜੈ ਸਾਧ ਭਗਤ, ਜਿੱਥੇ ਇੱਕ ਪੈਰ ਰੱਖ ਤੇ ਜਸ ਗਏ, ਹੋਰ ਦੀ ਵਿਜੈ ਵਿਅਰਥ ਨਹੀਂ ਜਾਂਦੀ, ਗਿਰਲੀ ਚ ਜਾ ਡਿੱਗਦਾ ਅਵਸ਼ ਫਲੀਭੂਤ ਹੁੰਦਾ। ਇਸੀ ਤਰ੍ਹਾਂ ਇੱਕ ਮਨ ਹੋ ਕੇ ਹਜੂਰ ਕੀਤਾ, ਜਿਹੜਾ ਇਹ ਬੜੀ ਤਾਕਤ ਹੈ, ਇੱਕ ਮਨ ਇੱਕ ਚਿੱਤ ਕਹਿੰਦੇ ਸੀ ਵਿਰਲੇ ਥੋੜੇ, ਤਿੰਨਕੀ ਬਰਕਤ ਖਾਂ ਦੇ ਅਸੰਖ ਲਾਖ ਕਰੋੜ। ਸਯੋਂ ਕਰਕੇ ਰਾਜਾ ਜਨਕ ਜੀ ਨੇ ਇੱਕ ਮਨ ਹੋ ਕੇ ਬਿਰਤ ਨੂੰ ਸੰਕੋਚ ਕੇ ਇੱਕ ਘੜੀ ਸਿਮਰਨ ਕੀਤਾ। ਸਾਢੇ ਸੱਤ ਘੜੀ ਦਾ ਇੱਕ ਪਹਿਰ ਹੁੰਦਾ, ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ, ਤਕਰੀਬਨ ਇੱਕ ਘੜੀ ਅੱਧੇ ਘੰਟੇ ਦੀ ਸਮਝ ਲਓ ਤਕਰੀਬਨ, ਵੀ ਇੱਕ ਘੜੀ ਸਿਮਰਨ ਕੀਤਾ। ਕਹਿਣ ਲੱਗੇ ਇਹ ਇੱਕ ਘੜੀ ਦਾ ਸਿਮਰਨ ਦੂਸਰੇ ਪਲੜੇ ਵਿੱਚ, ਇਸਦਾ ਮਹਾਤਮਿਆਂ ਨੇ ਦੂਸਰੇ ਪਲੜੇ ਵਿੱਚ ਪਾ ਕੇ ਜਰਾ ਡੰਡੀ ਨੂੰ ਉਠਾ ਕੇ ਦੇਖ, ਜੇ ਤਾਂ ਕਾਫੀ ਹੈ ਵਾਹ, ਨਹੀਂ ਥੋੜ੍ਹਾ ਬਹੁਤ ਹੋਰ ਕਰਦੇ ਹਾਂ। ਇਸ ਵਕਤ ਡੰਡੀ ਤੋਂ ਫੜ ਕੇ ਉਠਾਇਆ ਸਤਸੰਗ, ਇੱਕ ਘੜੀ ਦੇ ਸਿਮਰਨ ਦੇ ਮਹਾਤਮ ਵਾਲਾ ਜਿਹੜਾ ਪਲੜਾ ਸੀ ਉਹ ਧਰਤੀ ਤੋਂ ਨਹੀਂ ਉੱਠਦਾ, ਬਾਕੀ ਜਿਸ ਪਲੜੇ ਦੇ ਵਿੱਚ ਸਾਰੇ ਨਾਰਕੀ ਜੀਵਾਂ ਦੇ ਪਾਪਾਂ ਦਾ ਫਲ ਪਾਇਆ ਹੋਇਆ ਸੀ ਉਹ ਉੱਚਾ ਚੱਲਿਆ। ਇਹਨੇ ਜ਼ਾਹਰ ਕੀਤਾ ਵੀ ਇੱਕ ਘੜੀ ਦੇ ਸਿਮਰਨ ਦਾ ਮਹਾਤਮ ਬਹੁਤ ਵੱਧ ਗਿਆ। ਉਸ ਮੌਕੇ ਸਾਰੇ ਨਰਕ ਖਾਲੀ ਕੀਤੇ, ਨਰਕੋਂ ਛੁੱਟੇ ਜੀ ਜੰਤ ਗਲੋਂ ਕੱਟੀ ਸਿਲਕ ਜੰਤ ਫਸ, ਮੁਕਤ ਯੁਕਤ ਨਾਮੇ ਕੀਤਾ ਸੀ ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨ ਪਾਪੀ ਤਰੇ ਅਨੇਕ, ਐਸਾ ਸਿਮਰਨ ਜਾਣ ਕੇ ਸੰਤਾ ਪਗੜੀ ਟੇਕ, ਨਾਨਕ ਸਿਮਰਨ ਸਾਰ ਹੈ ਵਿਸਰੇ ਘੜੀ ਨਾ ਏਕ। ਕੁੰਡ ਕਰਦੇ Thank you. ਰਾਜਾ ਜਨਕ ਜੀ ਨੇ ਸਾਰੇ ਨਰਕਸਾਲੀ ਕੀਤੇ। ਇਹ ਪ੍ਰਸੰਗ ਤਮਾਮ ਵੇਦਾਂ ਸ਼ਾਸਤਰਾਂ 'ਚ ਪ੍ਰਸਿੱਧ ਹੈ। ਸੋਇਓਂ ਕਿਉਂਕਿ ਗੁਰਮੁਖ ਦੇ ਸਿਮਰਨ ਦੇ ਵਿੱਚ ਬੜਾ ਤਾਕਤ ਹੁੰਦੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ, ਗੁਰਮੁਖ ਕਰੋੜਾਂ ਦਾ ਉਧਾਰ ਕਰਦਾ ਇੱਕ ਨਾਮ ਦੀ ਕਣੀ ਦੇ ਬਦਲੇ। ਇਉਂ ਗੁਰਬਾਣੀ ਫਰਮਾਉਂਦੀ ਹੈ,
ਦੇ ਨਾਵੇਂ ਇੱਕ ਕਣੀ, ਦੇ ਨਾਵੇਂ
ਇੱਕ ਨਾਮ ਦੀ ਕਣੀ ਦੇ ਕੇ ਇੱਕ ਦੀਵਾ ਰੋਸ਼ਨ ਹੈ, ਇੱਕ ਦੀਵਾ ਰੋਸ਼ਨ ਹੈ, ਉਸ ਤੋਂ ਬੇਅੰਤ ਦੀਵੇ ਰੋਸ਼ਨ ਕੀਤੇ ਜਾ ਸਕਦੇ ਹਨ। ਉਸਨੂੰ ਲਗਾਓ, ਲੱਖਾਂ ਕਰੋੜਾਂ ਕਰ ਲਓ। ਇਸੇ ਤਰ੍ਹਾਂ ਹੀ ਗੁਰਮੁਖ ਜਿਹੜਾ ਹੈ ਕਰੋੜਾਂ ਦਾ ਉਧਾਰ ਕਰਦਾ। ਰੋਸ਼ਨ ਦੀਵਾ ਹੀ ਦੂਸਰੇ ਬੁਝਿਆਂ ਦੀਵਿਆਂ ਨੂੰ ਰੋਸ਼ਨ ਕਰ ਸਕਦਾ, ਬੁਝਿਆ ਦੀਵਾ ਬੁਝਿਆਂ ਨੂੰ ਰੋਸ਼ਨ ਨਹੀਂ ਕਰ ਸਕਿਆ ਕਰਦਾ। ਇਸੀ ਤਰ੍ਹਾਂ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਦੀ ਰੋਸ਼ਨੀ ਪ੍ਰਾਪਤ ਹੈ, ਉਹੀ ਦੂਸਰਿਆਂ ਨੂੰ ਇਹ ਰੋਸ਼ਨੀ ਦੇ ਸਕਦਾ ਹੈ। ਤਾਂ ਤੇ ਰਾਜਾ ਜਨਕ ਜੀ ਨੇ ਇਤਨੇ ਨਰਕ ਖਾਲੀ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਸਤਪੁਰਸ਼ਾਂ ਦੇ ਕੁਛ ਹੋਰ ਵਿਸ਼ੇਸ਼ ਲੱਛਣ ਦੱਸਣ ਵਾਸਤੇ ਫਰਮਾਉਂਦੇ ਹਨ, ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਪਤੇ। ਰਾਜਾ ਜਨਕ ਜੀ ਬ੍ਰਹਮ ਗਿਆਨੀ ਵਾਹਿਗੁਰੂ ਦੇ ਭਗਤ, ਉਹਨਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨ ਪਵਾਏ ਹੋਏ ਸਨ। ਜਿੱਥੇ ਜਾਂਦੇ ਇਹਨੇ ਧਰਮ ਰਾਜਾ ਦੇ ਪਾਸ ਵੀ ਉਹਨਾਂ ਦੀ ਸੋਭਾ ਹੈ। ਦੁਨੀਆਂ ਦਾ ਤਾਂ ਕਹਿਣਾ ਸੁਣਨਾ ਹੀ, ਉੱਚਿਆਂ ਲੋਕਾਂ ਵਿੱਚ ਵੀ ਉਹਨਾਂ ਦੀ ਸੋਭਾ ਹੈ। ਵਰਣ ਕਰਦੇ ਹਨ, ਕਹਿੰਦੇ ਹਨ ਜਿਹੜੇ ਤੋਂ ਹਾਂ ਤਾਂ ਹੱਥ ਅੜਦੇ ਫਿਰਨ ਤੁਹਾਡੇ ਅੱਗੇ, ਉੱਪਰ ਲਾਲ ਲਿਬਾਸ ਵਗੈਰਾ ਬਣਾ ਕੇ ਉਹ ਨਹੀਂ ਜਿਹਨਾਂ ਵਾਹਿਗੁਰੂ ਅੰਤਰਜਾਮੀ ਦੇ ਨਾਮ ਨਾਲ ਲਿਵ ਲੱਗੀ ਹੋਈ ਹੈ, ਅੰਤਰ ਗਿਆਨ ਦੀ ਰੋਸ਼ਨੀ ਹੋਈ ਹੈ, ਵਾਹਿਗੁਰੂ ਦੀ ਭਗਤੀ ਕਰਦੇ ਹਨ, ਵੈਰਾਗ ਦੁਨੀਆਂ ਵੱਲੋਂ ਹੈ, ਇਹਨਾਂ 'ਚ ਲੱਛਣ ਖੜਦੇ ਹਨ, ਉਹੀ ਦਰਸੋ ਸੰਤਿਆ ਸਾਧੂ ਹੋ ਸਕਦਾ ਹੈ। ਬਹੁਤ ਸਾਰੇ ਪਾਖੜੇ ਮੰਗਦੇ ਫਿਰਦੇ ਹੋ ਕਿ ਸਾਧੂ ਬਣਦੇ, ਸੋ ਉਹਦੀ ਦੁਨੀਆਂ ਸਿਰਫ ਲਿਬਾਸ ਮਾਤਰ ਨੂੰ ਜਿਹੜੇ ਮੰਨਣ ਵਾਲੇ ਨੇ, ਐਸਾ ਨਹੀਂ, ਉਹ ਤਾਂ ਧੋਖਾ ਵੀ ਹੋ ਸਕਦਾ ਹੈ। ਸੋ ਗੁਰੂ ਜੀ ਤਦੇ ਕਹਿੰਦੇ ਨੇ ਇਹ ਕੁਛ ਲੱਛਣ ਦੱਸ ਰਹੇ ਹਨ, ਉਹਨਾਂ ਇਹੋ ਜਿਹੇ ਪੁਰਸ਼ਾਂ ਦੀ ਸੇਵਾ ਸੰਗਤ ਦੇ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਦੇ ਪਖੰਡ ਵਿੱਚ ਆ ਕੇ ਉਹਨਾਂ ਤੋਂ ਨੁਕਸਾਨ ਪਠਾਵੇ ਬੰਦਾ। ਸੋ ਆਓ ਗੁਰੂ ਜੀ ਕੁਛ ਕਿੱਥੇ ਲੱਛਣ ਦੱਸਦੇ ਹਨ ਸਾਧ ਸੰਗਤ, ਜਿਨਕੀ ਸੋਭਾ ਸਭਨੀ ਥਾਂ ਜਿਨ ਪੱਕੇ ਚੰਨ ਪ੍ਰਾਪਤ। ਇਹੋ ਜਿਹੇ ਇੱਕ ਪੁਰਸ਼ ਜਿਸ ਸ਼ਹਿਰ ਵਿੱਚ ਗਣਕਾਰ ਵਾਸਾ ਸੀ, ਰਹਿੰਦੇ ਹਨ, ਜਿਨ੍ਹਾਂ ਦੀ ਸੰਗਤ ਦੇ ਗਣਕਾਂ ਨੂੰ ਲਾਭ ਪ੍ਰਾਪਤ ਹੁੰਦੇ ਸੰਤਾਂ ਨੇ
ਧੰਨ ਹੈ ਧੰਨ ਹੈ ਧੰਨ ਹੈ ਨਾਨਕ।